ਇੱਥੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਖਦਰਾਣੇ ਦੇ ਟਾਪ ਦੀ। ਤੁਸੀਂ ਸਿੱਖ ਬਣ ਕੇ ਆਏ ਹੋ ਜਾਂ ਤੁਸੀਂ ਉਸਤਾਦ ਬਣ ਕੇ ਸਮਝਾਉਣ ਆਏ ਹੋ? ਕਿਉਂਕਿ ਅੱਜ ਅਸੀਂ ਫਿਰ ਸਲਾਹਾਂ ਦਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ, ਜੇ ਤੁਸੀਂ ਅੰਮ੍ਰਿਤ ਦੀ ਗੱਲ ਨਾ ਕਰਦੇ ਸਾਰੀ ਦੁਨੀਆ ਸਿੱਖ ਹੋਣੀ ਸੀ। ਪਿਆਰਿਓ, ਕੇਵਲ ਸਾਡੀ ਸਲਾਹ ਦੇ ਸ਼ਬਦ ਚੇਂਜ ਹੋ ਗਏ ਨੇ। ਅੱਜ ਵੀ ਸਿਆਣੇ ਬਣ ਕੇ ਯਤਨ ਕਰਨੇ ਆ ਕਿ ਸਲਾਹ ਦਿੰਦੇ ਹਾਂ ਕਿ ਜੇ ਤੁਸੀਂ ਆਹ ਕਕਾਰਾਂ ਦੀ ਗੱਲ ਨਾ ਕਰਦੇ ਤਾਂ ਸਾਰੀ ਦੁਨੀਆ ਸਿੱਖ ਹੁੰਦੀ ਨਹੀਂ। ਉਹ ਗੁਰੂ ਕੇ ਲਾਲ, ਸਿੱਖੀ ਦਾ ਅਰਥ ਸਲਾਹ ਦੇਣਾ ਨਹੀਂ, ਸਿੱਖੀ ਦਾ ਅਰਥ ਹੈ ਗੁਰੂ ਦੇ ਹੁਕਮ ਨੂੰ ਜ਼ਿੰਦਗੀ ਵਿੱਚ ਕਮਾ ਲੈਣਾ। ਸਲਾਹ ਦੇਣਾ ਕੇਵਲ ਸਿੱਖੀ ਨਹੀਂ। ਕਹਿਣ ਲੱਗੇ ਤੁਸੀਂ ਸਲਾਹ ਦੇਣ ਆਏ ਹੋ ਕਿ ਉਸਤਾਦ ਬਣ ਕੇ ਆਪਣਾ ਹੁਕਮ ਸੁਣਾਉਣ ਆਏ ਹੋ? ਦੂਸਰੀ ਗੱਲ ਕਹੀ, ਕਹਿੰਦੇ ਨੇ ਜੇ ਸਿੱਖ ਬਣ ਕੇ ਆਇਓ ਤੁਹਾਨੂੰ ਪਤਾ ਹੈ ਸਿੱਖ ਦਾ ਫਰਜ਼ ਕੀ ਹੈ? ਮੇਰੇ ਦਾਤਾਰ ਨੇ ਨਾਲ ਬਚਨ ਪੜ੍ਹ ਕੇ ਸੁਣਾ ਦਿੱਤੇ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੇ। ਸਿੱਖ ਦੀ ਪਰਿਭਾਸ਼ਾ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਸਲਾਹਾਂ ਨਹੀਂ ਦਿੰਦਾ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਫਿਰ ਕਹਿਣ ਲੱਗੇ ਸਲਾਹ ਦੀ ਥਾਂ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਜੇ ਸਿੱਖ ਬਣ ਕੇ ਆਇਓ ਤੇ ਤੁਸੀਂ ਬਾਣੀ ਪੜ੍ਹਨ ਵਾਲਿਓ, ਤੁਹਾਨੂੰ ਇਹ ਪਤਾ ਨਹੀਂ? ਹਜ਼ੂਰ ਦਾ ਉੱਤਰ ਸੀ ਕਿ ਹਸਤੀ ਸਿਰ ਜੋ ਅੰਕਸ਼ ਹੈ, ਸਿੱਖ ਬਣਨ ਵਾਲਾ ਤਰਕ ਨਹੀਂ ਕਰਦਾ, ਹਸਤੀ ਸਿਰ ਜੋ ਅੰਕਸ਼ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਜੇ ਸਿੱਖ ਬਣ ਕੇ ਆਏ ਹੋ ਸੋ ਸਿੱਖ ਸਖਾ ਬੰਦ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੇ। ਜੇ ਸਿੱਖ ਬਣ ਕੇ ਤੁਸੀਂ ਆਇਓ ਤੇ ਫਿਰ ਇੱਕ ਗੱਲ ਚੇਤੇ ਰੱਖੋ, ਇਤ ਮਾਰਗ ਚੱਲੇ ਭਾਈ ਅੜੇ, ਸਲਾਹਾਂ ਨਹੀਂ। ਗੁਰ ਕਹਿ ਸੋ ਕਾਰ ਕਮਾਏ ਜੀਉ, ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਪਾਉ ਜੀਉ। ਕਹਿਣ ਲੱਗੇ ਅਗਲਾ ਬਚਨ ਸੀ, ਤੁਸੀਂ ਕਹਿੰਦੇ ਹੋ ਸਾਡੀ ਲਾਹੌਰ ਦਰਬਾਰ ਨਾਲ ਬੜੀ ਬਾਣੀ ਹੈ। ਦੇਖੋ ਹਜ਼ੂਰ ਦੇ ਇਹ ਬਚਨ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖੇ ਨੇ। ਤੁਸੀਂ ਕਹਿੰਦੇ ਹੋ ਸਾਡੀ ਲਾਹੌਰ ਦਰਬਾਰ ਨਾਲ ਬੜੀ ਬਣੀ ਹੈ, ਕਹਿੰਦੇ ਨੇ ਉਦਣ ਤੁਸੀਂ ਲਾਹੌਰ ਦਰਬਾਰ ਦੀ ਗੱਲ ਕਿਉਂ ਨਾ ਕੀਤੀ ਜਿਸ ਦਿਨ ਪੰਚਮ ਪਾਤਸ਼ਾਹ ਜੀ ਨੂੰ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ ਗਿਆ? ਉਹ ਲਾਹੌਰ ਸੀ, ਉਦਣ ਤੁਹਾਡੀ ਵਾਕਫੀਅਤ ਕੰਮ ਨਾ ਆਈ? ਉਸ ਦਿਨ ਤੁਸੀਂ ਕਿੱਥੇ ਗਏ ਸੀ ਜਿਸ ਦਿਨ ਪਿਤਾ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ ਅਤੇ ਪੂਰੀ ਦਿੱਲੀ ਵਿੱਚ ਸੀਸ ਭਾਈ ਜੈਤਾ ਚੁੱਕ ਕੇ ਲਿਆਏ ਅਤੇ ਧੜ ਚੁਰਸਤੇ ਵਿੱਚ ਪਿਆ ਰਿਹਾ? ਉਦਣ ਤੁਹਾਡੀ ਵਾਕਫੀਅਤ ਕੰਮ ਨਾ ਦਿੱਤਾ? ਉਦਣ ਤੁਹਾਡੀ ਵਾਕਫੀਅਤ ਕਿੱਥੇ ਗਈ ਕਿ ਜਿਸ ਦਿਨ ਆਨੰਦਪੁਰ ਸਾਹਿਬ ਨੂੰ ਘੇਰੇ ਪਾਏ, ਮੇਰੇ ਪ੍ਰਸਾਦੀ ਖਾਥੀ ਤੜਪ ਕੇ ਮਰੇ, ਘੋੜੇ ਤੜਪ ਕੇ ਮਰੇ, ਸਿੱਖ ਭੁੱਖੇ ਜਾਨ ਪ੍ਰਾਣ ਤਿਆਗ ਗਏ, ਉਦਣ ਘੇਰੇ ਵੇਲੇ ਤੁਸੀਂ ਕਿੱਥੇ ਗਏ ਸੀ? ਅੱਜ ਤੁਸੀਂ ਮੈਨੂੰ ਸਮਝਾਉਣ ਆਏ ਹੋ ਜਿੱਦਣ 40 ਭੁੱਖੇ ਪਾਣੇ ਸਿੱਖਾਂ ਨੂੰ ਚਮਕੌਰ ਘੇਰ ਕੇ ਖਤਮ ਕਰਨਾ ਚਾਹੁੰਦੇ ਨੇ, ਨੇਤਰਾਂ ਸਾਹਮਣੇ ਮੇਰੇ ਪੁੱਤਰ ਪੁਰਜਾ ਪੁਰਜਾ ਹੋਏ, ਉਦਣ ਤੁਹਾਡੀ ਹਕੂਮਤ ਨਾਲ ਨਹੀਂ ਸੀ ਬਣੀ? ਕਹਿਣ ਲੱਗੇ ਸਰਹੰਦ ਦੀ ਨੀਂਹ ਨੂੰ ਤੱਕੋ ਅਤੇ ਆਪਣੇ ਸੀਨੇ 'ਤੇ ਹੱਥ ਰੱਖ ਕੇ ਦੇਖੋ, ਸਲਾਹਾਂ ਦੇਣ ਵਾਲਿਓ, ਮੇਰੇ ਲਾਲਾ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ, ਉਦਣ ਤੁਸੀਂ ਹਕੂਮਤ ਤੱਕ ਪਹੁੰਚ ਨਾ ਕਰ ਸਕੇ? ਹਜ਼ੂਰ ਨੇ ਕਿਹਾ, ਤੁਹਾਡੀ ਮਰਜ਼ੀ ਹੈ, ਰਹੋ ਜਾਂ ਨਾ ਰਹੋ। ਉੱਥੇ ਰਤਨ ਸਿੰਘ ਭੰਗੂ ਨੇ ਸ਼ਬਦ ਕਹੇ ਨੇ, ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਆ? ਕੀ ਧੰਨ ਗੁਰੂ ਅਰਜਨ ਦੇਵ ਨੂੰ ਦਰਿਆ ਵਿੱਚ ਸ਼ਹੀਦ ਨਹੀਂ ਕੀਤਾ ਗਿਆ, ਤੱਤੀ ਤਵੀ 'ਤੇ ਬਿਠਾ ਕੇ ਬਾਅਦ ਵਿੱਚ ਦਰਿਆ ਦੇ ਸਪੁਰਦ ਕੀਤਾ ਗਿਆ? ਕੀ ਕਿਆ ਤੇਗ ਬਹਾਦਰ ਸ਼ੀਸ਼ ਨਹੀਂ ਤੋਰਿਆ? ਕੀ ਤੇਗ ਬਹਾਦਰ ਗੁਰੂ ਜੀ ਦਾ ਸਿਰ ਧੜ ਤੋਂ ਅਲੈਦਾ ਨਹੀਂ ਕੀਤਾ ਚੌਧਰੀਓ? ਕਹਿਣ ਲੱਗੇ ਅਗਲਾ ਸ਼ਬਦ ਸੀ, ਕੀ ਮੇਰੇ ਬੱਚਿਆਂ ਨੂੰ ਉਹਨਾਂ ਨੇ ਕੋਹ ਕੇ ਸ਼ਹੀਦ ਨਹੀਂ ਕੀਤਾ? ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਆ? ਕਿਆ ਤੇਗ ਬਹਾਦਰ ਸ਼ੀਸ਼ ਨਹੀਂ ਤੋਰਿਆ? ਕਿਆ ਸ਼ੀਰ ਕੋਰ ਨਹੀਂ ਕਹਾਏ? ਕੀ ਬੱਚੇ ਤੈ ਨਹੀਂ ਮਰਵਾਏ? ਇੰਨਾ ਕੁਝ ਖੂਨ ਦੇ ਬਾਵਜੂਦ ਅੱਜ ਤੁਸੀਂ ਸਲਾਹਾਂ ਦੇਣ ਆ ਗਏ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਟਿਕ ਕੇ ਬੈਠ ਜਾਓ, ਤੁਸੀਂ ਗੁਰੂ ਬਣ ਜਾਓ, ਅਸੀਂ ਤੁਹਾਡੇ ਸਿੱਖ ਬਣਨੇ ਹਾਂ? ਮੇਰੇ ਹਜ਼ੂਰ ਨੇ ਕਿਹਾ, ਨਹੀਂ, ਮੈਨੂੰ ਇਹੋ ਜਿਹੀਆਂ ਸਲਾਹਾਂ ਦੀ ਜ਼ਰੂਰਤ ਨਹੀਂ। ਅੱਗੋਂ ਫਿਰ ਭਾਗ ਸਿੰਘ ਚੁਬਾਲੀਆ ਬੋਲਿਆ ਹੈ, ਕਹਿਣ ਲੱਗਾ, ਜੇ ਇਸ ਤਰ੍ਹਾਂ ਰਹਿਣਾ ਹੈ ਫਿਰ ਸਾਡੇ ਤੋਂ ਸਿੱਖੀ ਨਹੀਂ ਕਮਾਈ ਜਾਣੀ। ਗੁਰਮੁਖੋ ਇੱਥੇ ਫਿਰ ਦੂਸਰੇ ਸ਼ਬਦ ਵਰਤਦੇ ਨੇ ਬੇਦਾਵਾ ਲਿਖਣ ਦੀ ਗੱਲ ਇੱਥੇ ਚੱਲਦੀ ਹੈ। ਹਜ਼ੂਰ ਕਹਿੰਦੇ ਨੇ ਜੇ ਨਹੀਂ ਰਹਿਣਾ ਤਾਂ ਪਕੜੋ ਕਾਗਜ਼ ਲਿਖ ਕੇ ਦੇ ਜਾਓ ਕਿ ਸਾਡਾ ਅੱਜ ਤੋਂ ਬਾਅਦ ਗੁਰੂ ਨਾਲ ਕੋਈ ਵਾਸਤਾ ਨਹੀਂ। ਪਿਆਰਿਓ ਚਬਾਲ ਤੋਂ ਕੇਵਲ ਮਨਮੁਖਤਾ ਹੀ ਲੈਣ ਵਾਸਤੇ ਨਹੀਂ ਸੰਸਾਰੇ ਚੱਲੇ, ਭਾਈ ਮਾਨ ਸਿੰਘ ਵਰਗੇ, ਬੀਬੀ ਭਾਗੋ ਵਰਗੇ ਜਿਹੜੇ ਗੁਰੂ ਕੇ ਲਾਲ ਸ਼ਹੀਦ ਹੋਏ ਨੇ, ਅਕਸਰ ਤੁਸੀਂ ਦੇਖੋਗੇ ਚੌਧਰੀ ਕਈ ਵਾਰੀ ਕੁਝ ਘਰੋਂ ਕਹਿ ਕੇ ਕੁਝ ਜਾਂਦੇ ਨੇ ਤੇ ਜਦੋਂ ਕਿਤੇ ਜਾ ਕੇ ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ ਉਦੋਂ ਉਹਨਾਂ ਦੇ ਇਰਾਦੇ ਕੁਝ ਹੋਰ ਨਿਕਲਦੇ। ਉੱਥੇ ਘਰੋਂ ਤਾਂ ਆ ਕੇ ਆਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅਸੀਂ ਤੁਰਾਂਗੇ, ਇੱਥੇ ਚੌਧਰੀਆਂ ਨੇ ਫਿਰ ਲਿਖ ਕੇ ਦੇ ਦਿੱਤਾ ਕਾਗਜ਼ ਦੇ ਟੁਕੜੇ ਤੇ ਕਿ ਗੁਰੂ ਗੋਬਿੰਦ ਸਿੰਘ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਇਸ ਗੱਲ ਨੂੰ ਕਦੀ ਭੁੱਲਿਓ ਨਾ। ਮੈਂ ਅੱਗੇ ਅਰਜ਼ ਕਰਨੀ ਚਾਹੁੰਦਾ ਵਾਂ, ਜਿਹੜੇ ਵਿਛੜੇ ਸਨ ਅਨੰਦਪੁਰ ਤੋਂ ਉਹ ਗਲਤੀ ਮਾਫੀ ਮੰਗਣਾ ਚਾਹੁੰਦੇ ਨੇ, ਫਿਰ ਲਿਖ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਹਜ਼ੂਰ ਨੇ ਕਿਹਾ ਜੀ ਸਦਕੇ, ਕਹਿਣਾ ਬਹੁਤ ਸੌਖਾ ਹੈ ਗੁਰੂ ਕੇ ਪਿਆਰਿਓ, ਜਦੋਂ ਪੁੱਤਰਾਂ ਨੂੰ ਸ਼ਹਾਦਤ ਤੋਂ ਬਾਅਦ ਗੁਰੂ ਨੂੰ ਲਿਖ ਕੇ ਕਾਗਜ਼ ਦਿੱਤਾ ਹੋਵੇਗਾ, ਜਿਹੜੇ ਭਾਵਨਾ ਵਾਲੇ ਨੇ ਉਹਨਾਂ ਦੇ ਖਿਰਦਿਆਂ 'ਤੇ ਕੀ ਬੀਤੀ ਹੋਵੇਗੀ ਕਿ ਗੁਰੂ ਗੋਬਿੰਦ ਸਿੰਘ ਤੁਸੀਂ ਤਾਂ ਆਪਣੇ ਲਾਲ ਸਾਡੀ ਝੋਲੀ ਵਿੱਚ ਪਾਓ ਅਤੇ ਅਸੀਂ ਹੱਥ ਉੱਤੇ ਹੱਥ ਨਾਲ ਲਿਖ ਕੇ ਦੇ ਦਈਏ। ਹਜ਼ੂਰ ਨੇ ਕਾਗਜ਼ ਦਾ ਟੁਕੜਾ ਲਿਆ, ਇੰਨੀ ਦੇਰ ਨੂੰ ਇੱਥੇ ਬੈਠਿਆਂ ਰਾਮਿਆਣੇ ਖਬਰ ਆਈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ, ਵਜ਼ੀਰ ਖਾਂ ਆਪ ਜੀ ਦਾ ਪਿੱਛਾ ਕਰਦਾ ਨੇੜੇ ਆ ਗਿਆ ਹੈ। ਗੁਰਮੁਖੋ ਚਬਾਲੀਏ ਮਜੈਲੀਏ ਲਿਖ ਕੇ ਪੈ ਦਿੰਦੇ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਲੈ ਨਾਲ ਆਪ ਜੀ ਜਾਨ ਭਾਈ ਤੇ ਅਸਵਾਰ ਹੋਏ। ਇੱਥੇ ਨੀਲਾ ਘੋੜਾ ਨਹੀਂ ਸੀ, ਇੱਥੇ ਘੋੜੇ ਦਾ ਨਾਮ ਸੀ ਜਾਨ ਭਾਈ, ਉਹਦੇ 'ਤੇ ਅਸਵਾਰ ਹੋ ਕੇ ਚੱਲ ਪਏ ਅਤੇ ਜਿਹੜੇ ਲਿਖ ਕੇ ਦੇ ਗਏ ਉਹ ਪਿਛਾ ਨੂੰ ਮੁੜੇ, ਹਜ਼ੂਰ ਅਗਾਂਹ ਚੱਲ ਪਏ। ਇੱਥੇ ਹੀ ਫਿਰ ਭਾਈ ਮਹਾਂ ਸਿੰਘ ਨੇ, ਭਾਈ ਰਾਏ ਸਿੰਘ ਨੇ, ਬੀਬੀ ਭਾਗੋ ਨੇ ਵੰਗਾਰ ਕੇ ਕਿਹਾ ਕਿ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਨ ਆਏ ਹਾਂ, ਨਾ ਕਿ ਲਿਖ ਕੇ ਦੇਣ ਆਏ ਹਾਂ ਕਿ ਗੁਰੂ ਗੋਬਿੰਦ ਸਿੰਘ ਤੇਰੇ ਘਰ ਨਾਲ ਸਾਡਾ ਕੋਈ ਵਾਸਤਾ ਹੀ। ਪਿਆਰਿਓ ਕੁਛ ਕੁ ਲੋਕ ਪਿਛਾਂ ਨੂੰ ਮੁੜ ਗਏ, ਇੱਥੇ ਲਕੀਰ ਖਿੱਚੀ ਗਈ, ਭਾਈ ਮਾਨ ਸਿੰਘ ਭਾਈ ਰਾਏ ਸਿੰਘ ਨੇ ਲਕੀਰ ਖਿੱਚੀ ਅਤੇ ਸ਼ਬਦ ਕਹਿ, ਜਿਹੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਪਿਆਰ ਕਰਦਾ ਹੈ ਉਹ ਲਕੀਰ ਟੱਪ ਕੇ ਆਓ ਅਤੇ ਨਾਲ ਸ਼ਬਦ ਕਹਿ, ਦੇਖੋ ਭਾਵੇਂ ਕਾਗਜ਼ 'ਤੇ ਲਿਖ ਕੇ ਦੇ ਗਏ, ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਓਨੀ ਦੇਰ ਤੱਕ ਵਜ਼ੀਰ ਖਾਂ ਨੂੰ ਨਹੀਂ ਪਹੁੰਚਣ ਦੇਣਾ ਜਿੰਨੀ ਦੇਰ ਤੱਕ ਸਾਡੇ ਸਰੀਰ ਵਿੱਚ ਪ੍ਰਾਣ ਨੇ, ਜਿੰਨੀ ਦੇਰ ਤੱਕ ਸਾਡੇ ਕੋਲ ਸਵਾਸ ਨੇ। ਅਤੇ ਭਾਈ ਮਾਨ ਸਿੰਘ ਨੇ ਨੇਤਰ ਸੇਜਲ ਕਲ ਕੇ ਕਿਹਾ, ਮੇਰੇ ਗੁਰੂ 'ਤੇ ਭਰੋਸਾ ਕਰੋ, ਤੁਸੀਂ ਸ਼ਹਾਦਤ ਦਾ ਜਾਮ ਪੀਓਗੇ, ਮੇਰਾ ਗੁਰੂ ਪੱਥਰ ਨਹੀਂ ਤੁਹਾਨੂੰ ਡਿੱਗਿਆਂ ਨੂੰ ਸੀਨੇ ਨਾਲ ਜ਼ਰੂਰ ਲਾਹੇਗਾ। ਕੁਛ ਚਲੇ ਗਏ, ਭਾਈ ਮਾਨ ਸਿੰਘ ਮਾਈ ਭਾਗੋ ਜਿਹੜੇ ਕੁਝ ਭਾਵਨਾ ਵਾਲੇ ਸਿੱਖ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਪਿੱਛੇ ਚੱਲ ਪਏ। ਹੁਣ ਇੱਥੇ ਤਿੰਨ ਕਿੱਸੇ ਹੋ ਗਏ ਨੇ। ਲਿਖ ਕੇ ਦੇਣ ਵਾਲੇ ਵਾਪਸ ਚਲੇ ਗਏ, ਭਾਈ ਮਾਨ ਸਿੰਘ ਦੇ ਸਾਥੀ ਪਿੱਛੇ ਚੱਲ ਪਏ, ਗੁਰੂ ਗੋਬਿੰਦ ਸਿੰਘ ਜੀ ਦੀ ਇਹਨਾਂ ਨਾਲੋਂ ਦੂਰੀ ਪੈ ਚੁੱਕੀ ਸੀ ਕਿਉਂਕਿ ਜੇ ਸਲਾਹ ਕਰ ਰਹੇ ਸਨ। ਹਜ਼ੂਰ ਕਾਫੀ ਅੱਗੇ ਨਿਕਲ ਗਏ, ਖਦਰਾਣੇ ਦੀ ਢਾਬ ਆਈ। ਖਦਰਾਣਾ ਅਸਲ ਵਿੱਚ ਇਸ ਇਲਾਕੇ ਦਾ ਮਾਲਕ ਸੀ, ਖਦਰਾਣਾ ਸਤਰਾਣਾ ਇਹ ਭਰਾ ਸਨ। ਖਦਰਾਣੇ ਦੀ ਢਾਬ ਦਾ ਅਰਥ ਹੈ ਵੀ ਇਸ ਢਾਬ ਦੇ ਇਸ ਪਾਣੀ ਦੇ ਉੱਤੇ ਕਬਜ਼ਾ ਭਾਈ ਖਦਰਾਣੇ ਦਾ ਸੀ। ਖਦਰਾਣੇ ਦੀ ਢਾਬ ਪਹੁੰਚੇ ਬਜ਼ੁਰਗ ਸੀ ਇਹਨਾਂ ਦਾ, ਹਜ਼ੂਰ ਕਿਰਪਾਲੂ ਜੀ ਟਿੱਬੀ 'ਤੇ ਚਲੇ ਗਏ, ਜਿਹੜੇ ਪਿੱਛੇ ਪਿੱਛੇ ਤੁਰੇ ਹੁੰਦੇ ਸਨ, ਜਿਨ੍ਹਾਂ ਦੇ ਕਾਗਜ਼ ਲਪੇਟ ਕੇ ਕਮਰ ਕੱਸੇ ਵਿੱਚ ਪਾਇਆ ਹੈ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ, ਉਹ ਹਜ਼ੂਰ ਦੇ ਪਿੱਛੇ ਪਿੱਛੇ ਤੁਰੇ ਹੁੰਦੇ ਨੇ। ਭਾਈ ਮਾਨ ਸਿੰਘ ਨੇ ਕਿਹਾ ਇਸ ਟਾਬ ਉੱਤੇ ਰੁਕ ਜਾਓ। ਝਾੜੀਆਂ ਦੇ ਉੱਪਰ ਉਹਨਾਂ ਨੇ ਆਪਣੀਆਂ ਚਾਦਰਾਂ ਆਪਣੇ ਕਸ਼ਹਿਰੇ ਅਤੇ ਬਸਤਰ ਪਾ ਦਿੱਤੇ। ਇਹ ਵੀ ਜੰਗ ਲੜਨ ਦੀ ਇੱਕ ਸਟ੍ਰੈਟਜੀ ਸੀ ਕਿ ਇਹ ਵੀ ਇੱਕ ਜੰਗ ਲੜਨ ਦਾ ਤਰੀਕਾ ਸੀ ਕਿ ਦੁਸ਼ਮਣ ਦੂਰੋਂ ਦੇਖੇ ਅਤੇ ਪਤਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਸਿੱਖ ਬੜੀ ਭਾਰੀ ਤਾਦਾਦ ਵਿੱਚ ਨੇ, ਤੰਬੂ ਲੱਗੇ ਨੇ, ਵਜ਼ੀਰ ਖਾਂ ਆਇਆ। ਫਿਰ ਇਹ ਗੁਰੂ ਕੇ ਲਾਲ ਛਾਤੀਆਂ ਡਾਹ ਕੇ ਲੜੇ ਨੇ। ਮੈਂ ਕਹਿੰਦਾ ਨਾ ਕਹੇ ਇਹ ਜਗਤ ਇਹ ਸੰਸਾਰ ਤੂੰ ਨਾ ਇਹਨਾਂ ਗੁਰੂ ਕੇ ਲਾਲਾਂ ਨੂੰ ਨਿੰਦ, ਦੇਖ ਉਹ ਚੋਜੀ ਪ੍ਰੀਤਮ ਟੱਬੀ 'ਤੇ ਬੈਠੇ ਨੇ ਅਤੇ ਆਪ ਇਹ ਥੱਲੇ ਜੂਝਦੇ ਪਏ ਨੇ। ਰਣ ਤੱਤੇ 'ਤੇ ਵੀ ਜਦੋਂ ਇਹ ਵਜ਼ੀਰ ਖਾਂ ਦਾ ਮੁਕਾਬਲਾ ਕਰਦੇ ਨੇ, ਉੱਥੇ ਖੂਨ ਦੀ ਖੋਲੀ ਖੇਡੀ ਗਈ, ਕਿਸੇ ਦਾ ਹੱਥ ਕੱਟਿਆ, ਕਿਸੇ ਦਾ ਪੈਰ ਕੱਟਿਆ, ਕਿਸੇ ਦੇ ਸੀਨੇ ਨੂੰ ਤੀਰ ਵਿੰਨ ਕੇ ਚਲਾ ਗਿਆ, ਕਿਸੇ ਦਾ ਸਿਰ ਉਤਰ ਗਿਆ। ਤੁਰਕਾਂ ਨੂੰ, ਹਾਕਮਾਂ ਨੂੰ, ਮੁਗਲਾਂ ਨੂੰ, ਸੂਬੇ ਦੇ ਸਿਪਾਹੀਆਂ ਨੇ ਇਹਨਾਂ ਨੇ ਖੱਥਾਂ ਪੈਰਾਂ ਦੀ ਪਵਾ ਦਿੱਤੀ, ਸ਼ਹਾਦਤ ਦਾ ਜਾਮ ਪੀ ਗਏ ਅਤੇ ਅਖੀਰ 'ਤੇ ਜਿੰਨੇ ਸ਼ਹੀਦ ਹੋਏ ਇਹਨਾਂ ਦੀ ਜ਼ਬਾਨ ਤੋਂ ਇਹ ਹੀ ਸ਼ਬਦ ਸਨ, ਹੇ ਗੁਰੂ ਗੋਬਿੰਦ ਸਿੰਘ ਕਿਰਪਾ ਕਰੀ ਬੇਦਾਵਿਆਂ ਨੂੰ ਬਖਸ਼ ਦੇ, ਸਾਨੂੰ ਕਿਰਪਾ ਕਰਕੇ ਆਪਣੀ ਗੋਦ ਵਿੱਚ ਰੱਖ ਲਵੀਂ। ਹਜ਼ੂਰ ਟਿੱਬੀ 'ਤੇ ਦੇਖ ਰਹੇ ਨੇ, ਹੁਣ ਇਹ ਨਹੀਂ ਪਤਾ ਨਾਲ ਦੇ ਸਿੱਖਾਂ ਨੂੰ ਇਹ ਕੌਣ ਜਿਹੜੇ ਰਣ ਤੱਤੇ ਵਿੱਚ ਆਏ ਨੇ। ਹਜ਼ੂਰ ਟਿੱਬੀ 'ਤੇ ਖਲੋਤੇ ਭੱਥੇ 'ਚੋਂ ਤੀਰ ਕੱਢ ਕੇ ਤੀਰਾਂ ਦੀ ਵਰਖਾ ਪੈ ਕਰਦੇ ਨੇ। ਵਜ਼ੀਰ ਖਾਂ ਦੀ ਫੌਜ ਸਾਰਾ ਦਿਨ ਲੜੀ ਪਰ ਚਾਰੀ ਗੁਰੂ ਕੇ ਲਾਲਾਂ ਨੇ ਅੱਗੇ ਪੈਰ ਨਹੀਂ ਪੱਟਣ ਦਿੱਤਾ, ਗੁਰੂ ਗੋਬਿੰਦ ਸਿੰਘ ਤੱਕ ਇਹ ਪਹੁੰਚੇ ਨਹੀਂ। ਜਦੋਂ ਜੰਗ ਵਿੱਚ ਹੱਬ ਗਏ ਸਿਪਾਹੀ, ਥੱਕ ਗਏ ਅਤੇ ਫਿਰ ਕਪੂਰਾ ਉੱਥੇ ਆਇਆ, ਉਹ ਪੁੱਛਦਾ ਹੈ ਵਜ਼ੀਰ ਖਾਂ ਇਹਦੇ ਤੋਂ ਕਿ ਸਿਪਾਹੀ ਪਿਆਸ ਨਾਲ ਵਿਆਕੁਲ ਨੇ, ਅੱਗੇ ਕਿਤਨੀ ਕੁ ਦੂਰ ਪਾਣੀ ਖੈ। ਕਪੂਰੇ ਨੇ ਨੀਤੀ ਤੋਂ ਕੰਮ ਲਿਆ, ਕਹਿੰਦਾ ਅੱਗੇ ਜਾਓਗੇ ਤਾਂ 30 ਕੋ, ਪਿੱਛੇ ਜਾਓਗੇ ਤਾਂ 10 ਕੋ। ਇਹਦਾ ਮਤਲਬ ਸੀ ਕਿ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ ਨਾ ਜਾਣ। ਪਿਆਰਿਓ, ਵਜ਼ੀਰ ਖਾਂ ਪਿਛਾਂ ਮੁੜਿਆ, ਉੱਧਰ ਸੂਰਜ ਪਿਆ ਢਲਦਾ ਹੈ, ਇਹਦੇ ਮੇਰੇ ਚੋਜੀ ਪ੍ਰੀਤਮ ਟਿੱਬੀ ਤੋਂ ਥੱਲੇ ਪਏ ਉਤਰਦੇ ਨੇ। ਗੁਰੂ ਕਾ ਲਾਲ ਭਾਈ ਮਾਹ ਸਿੰਘ ਖੂਨ ਦੇ ਨਾਲ ਲੱਥ ਪੱਥ ਗਏ, ਨਾਲ ਦੇ ਸਾਥੀ ਸ਼ਹੀਦ ਹੋ ਗਏ ਨੇ। ਆ ਦੇਖ ਇਹ ਗੁਰੂ ਕੇ ਸਿੱਖਾਂ, ਭਾਈ ਵੀਰ ਸਿੰਘ ਉਹਨਾਂ ਨੇ ਤੇ ਸ਼ਬਦ ਕਹੇ ਨੇ, ਕਹਿੰਦੇ ਨੇ ਦੇਖ ਉਹ ਟਿੱਬੀ ਤੋਂ ਨੀਲੇ ਦਾ ਛਾਂ ਸਵਾਂ ਉਤਰਦਾ ਪਈ, ਕਦੀ ਚਮਕੌਰ ਦੀ ਗੜੀ ਤੋਂ ਨਿਕਲੇ ਸਨ ਪਰ ਪੁੱਤਰ ਕੋਲ ਨੇ, ਪੁੱਤਰਾਂ ਨੂੰ ਦੇਰੋਂ ਦੂਰੋਂ ਦੇਖ ਕੇ ਅਕਾਲ ਦਾ ਸ਼ੁਕਰ ਕਰਕੇ ਚਲੇ ਗਏ। ਪਤਾ ਨਹੀਂ ਇਹਨਾਂ ਬੇਦਾਵਿਆਂ ਪੁੱਤਰਾਂ ਨਾਲ ਕਿੰਨਾ ਕੁ ਪਿਆਰ ਸੀ, ਉਹ ਇੱਕ ਇੱਕ ਦੇ ਸਿਰ ਨੂੰ ਆਪਣੀ ਝੋਲੀ ਵਿੱਚ ਰੱਖਣ ਵਾਸਤੇ ਆਏ। ਪਿਆਰਿਓ, ਹਜ਼ੂਰ ਥੱਲੇ ਉਤਰੇ ਨੇ, ਇੱਕ ਇੱਕ ਸਿੱਖ ਨੂੰ ਦੇਖਿਆ, ਹੁਣ ਇੱਥੇ ਸ਼ਬਦ ਕੀ ਵਰਤੇ ਨੇ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਗੁਰੂ ਕੇ ਸਿੱਖਾਂ ਤੂੰ ਜਿਤਨਾ ਮਰਜ਼ੀ ਦੂਰ ਚਲਾ ਜਾਈਂ, ਜੇ ਇੱਕ ਵਾਰੀ ਤੂੰ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਤੂੰ ਕਰਮਾਂ ਕਰਕੇ ਦੂਰ ਚਲਾ ਜਾਏਗਾ, ਪਰ ਗੁਰੂ ਨਾਨਕ ਦੀ ਕਿਰਪਾ ਤੈਨੂੰ ਕਰੋੜਾਂ ਜਨਮਾਂ ਤੋਂ ਬਾਅਦ ਫਿਰ ਆਪਣੇ ਵੱਲ ਖਿੱਚੇ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਗੁਰੂ ਕਾ ਸਿੱਖ ਹੋਵੇ ਅਤੇ ਗੁਰੂ ਉਹਨੂੰ ਭਟਕਦਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਿ ਕੰਮਾਂ ਕਰਕੇ ਵਿਛੜ ਗਏ ਹਾਂ ਕਿਰਪਾ ਕਰਕੇ ਮਿਲਾ ਲਈ। ਬਚਨ ਅਸੀਂ ਪੜ੍ਹਦੇ ਹਾਂ, ਕਿਰਤ ਕਰਮ ਕੇ ਪਿਛੜੇ, ਆਪਣੇ ਕਰਮਾਂ ਕਰਕੇ ਲਿਖ ਕੇ ਦੇ ਗਏ, ਤੂੰ ਸਾਡਾ ਗੁਰੂ ਨਹੀਂ ਪਰ ਕਰ ਕਿਰਪਾ ਮੇਲੋ ਰਾਮ। ਇੱਥੇ ਮੈਂ ਇੱਕ ਅਰਜ਼ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਭਾਈ ਗੁਰਦਾਸ ਦੀ ਰਚਨਾ ਨੂੰ ਆਧਾਰ ਬਣਾ ਕੇ, ਪਿਆਰਿਓ ਗੁਰੂ ਨੂੰ ਕੇਵਲ ਬਾਹਰਮੁਖੀ ਸ਼ਬਦਾਂ ਨਾਲ ਨਾ ਦੇਖੋ। ਇੱਕ ਮਾਂ ਆਪਣੇ ਉਦਰ ਵਿੱਚ ਬੱਚਾ ਪਾਲਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਬੱਚਾ ਮਾਂ ਨੂੰ ਨਹੀਂ ਦੇਖ ਰਿਹਾ, ਬੱਚੇ ਨੂੰ ਕੋਈ ਪਤਾ ਨਹੀਂ ਕਿ ਜਨਮ ਤੋਂ ਬਾਅਦ ਮੈਨੂੰ ਕਿਹੋ ਜਿਹੀ ਕੁੱਖ ਮਿਲਣੀ ਹੈ। ਪਰ ਕਦੀ ਮਾਂ ਨੂੰ ਪੁੱਛ ਕੇ ਦੇਖੋ, ਮਾਂ ਨੂੰ ਪਤਾ ਹੈ ਮੇਰੀ ਕੁੱਖ ਵਿੱਚ ਬੱਚਾ ਪਲਦਾ ਹੈ, ਖੁਰਾਕ ਬੱਚੇ ਨੂੰ ਮਿਲਣੀ ਹੈ। ਮਾਂ ਉਸ ਬੱਚੇ ਦੀ ਖਾਤਰ ਆਪਣੀਆਂ ਖੁਸ਼ੀਆਂ ਵਾਰ ਦਿੰਦੀ ਹੈ, ਘਰੋਂ ਨਿਕਲਣਾ ਬੰਦ ਕਰ ਦੇਗੀ, ਖਾਣ ਦਾ ਪਰਹੇਜ਼ ਕਰੇਗੀ। ਉਹ ਸਿੱਖਾ, ਤੂੰ ਅਜੇ ਬੱਚੇ ਦੀ ਤਰ੍ਹਾਂ ਇਹ ਨਹੀਂ ਜਾਣਿਆ ਤੇਰੇ ਗੁਰੂ ਕੋਲ ਕਿੰਨੀਆਂ ਕੁ ਰਹਿਮਤਾਂ ਨੇ, ਪਰ ਚੇਤੇ ਰੱਖੀ ਗੁਰੂ ਮਾਂ ਦੀ ਤਰ੍ਹਾਂ ਜਾਣਦਾ ਪਿਆ ਮੈਂ ਤੈਨੂੰ ਕਿਵੇਂ ਪਾਲਣਾ, ਕਿਉਂਕਿ ਬੱਚੇ ਨੂੰ ਨਹੀਂ ਪਤਾ ਮੇਰੀ ਮਾਂ ਕੈਸੀ ਹੈ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ। ਸੱਚ ਜਾਣੋ ਗੁਰੂ ਇਸ ਤਰ੍ਹਾਂ ਸਿੱਖ ਨੂੰ ਪਾਲਦਾ, ਇਸ ਤਰ੍ਹਾਂ ਗੁਰੂ ਰਹਿਮਤ ਕਰਦਾ ਹੈ। ਜੇ ਗਰਭ ਪਾਲਦੀ ਹੈ ਤੇ ਫਿਰ ਗਰਭ ਵਿੱਚੋਂ ਜਨਮ ਦੇ ਕੇ ਵੀ ਪਾਲਦੀ ਏ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਉਂ ਜਨਨੀ ਸੁੱਤ ਜਨ ਪਾਲਤੀ ਰੱਖ ਹੈ ਨਦਰ ਮਝਾਰ, ਅੰਤਰ ਬਾਹਰ ਦੇ ਗਰਾਸ ਖਿਨ ਖਿਨ ਪੋਚਾਰ, ਤਿਉਂ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਸਿੱਖਾਂ ਤੇਰੇ ਨਾਲ ਕਿੰਨਾ ਕੁ ਗੁਰੂ ਦਾ ਨੇ, ਗੁਰੂ ਤੈਨੂੰ ਇਸ ਤਰ੍ਹਾਂ ਬਚਾਉਂਦਾ ਪਿਆ ਜਿਵੇਂ ਮਾਂ ਬਚਾਉਂਦੀ ਪਈ ਹੈ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ, ਉਹ ਇਨ ਬਿਨ ਅੱਜ ਢੁੱਕ ਰਿਹਾ ਹੈ ਕਿ ਸਤਿਗੁਰੂ ਲਿਖ ਕੇ ਦੇ ਗਏ, ਮੈਂ ਸ਼ਬਦ ਨਹੀਂ ਵਰਤਨੇ, ਕਿਉਂਕਿ ਸਾਡੇ ਅੱਜ ਕੱਲ੍ਹ ਗੀਤਕਾਰ ਜਦੋਂ ਗੀਤ ਲਿਖਦੇ ਨੇ, ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਹਾਂ, ਦੇਖੋ ਇਹਨਾਂ ਗੁਰੂ ਕੇ ਲਾਲਾਂ ਦੇ ਚਰਨ ਪਕੜੋ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਦਾ ਇੰਨਾ ਪਿਆਰ ਮਿਲਿਆ ਹੈ, ਉਹਨਾਂ ਲਈ ਸ਼ਬਦ ਅਪਮਾਨਜਨਕ ਨਾ ਵਰਤੀਏ। ਭਾਈ ਸਾਹਿਬ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ, ਕਹਿੰਦੇ ਨੇ ਪਾਣੀ ਦਰਿਆ ਕਿਨਾਰਿਆਂ ਤੱਕ ਖਹਿ ਕੇ ਵਰਦਾ ਵਗਦਾ ਪਿਆ ਹੈ, ਨਕਾਨਕ ਭਰਿਆ ਦਰਿਆ, ਅਤੇ ਇੱਕ ਪੱਥਰ ਦਾ ਟੁਕੜਾ ਲਿਆ ਪਾਣੀ ਵੀ ਸੱਟਿਆ, ਪੱਥਰ ਦਾ ਟੁਕੜਾ ਪਾਣੀ ਵਿੱਚ ਡੁੱਬ ਗਿਆ, ਲੋਹੇ ਦਾ ਟੁਕੜਾ ਲਿਆ ਉਹ ਵੀ ਪਾਣੀ ਵਿੱਚ ਡੁੱਬ ਗਿਆ, ਪਰ ਇੰਨੀ ਦੇਰ ਨੂੰ ਪਾਣੀ ਦੇ ਦਰਿਆ ਵਿੱਚ ਟੰਨਾਂ ਦੇ ਹਿਸਾਬ ਨਾਲ ਭਾਰੀਆਂ ਲੱਕੜਾਂ ਆਈਆਂ, ਪਾਣੀ ਦਰਿਆ ਉਸ ਲੱਕੜ ਨੂੰ ਡੋਬਦਾ ਨਹੀਂ। ਭਾਈ ਗੁਰਦਾਸ ਨੂੰ ਤੇ ਬਹੁਤ ਸੋਹਣੇ ਪ੍ਰਸ਼ਨ ਕੀਤੇ, ਕਹਿਣ ਲੱਗੇ ਇਹ ਪਾਣੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ, ਕਿਉਂ ਗੁਰੂ ਆਪਣੇ ਸੀਨੇ ਨਾਲ ਲਾਉਂਦਾ ਹੈ ਸਿੱਖ ਨੂੰ? ਕਹਿਣ ਲੱਗੇ ਤੇਰੇ ਕੋਲ ਪੱਥਰ ਆਏ, ਪੱਥਰ ਨਿੱਕੇ ਜਿਹੇ ਟੁਕੜੇ ਨੂੰ ਡੋਬ ਦੇਣਾ, ਲੋਹੇ ਨੂੰ ਤੂੰ ਡੋਬ ਦੇਣਾ, ਇੰਨੀ ਭਾਰੀ ਲੱਕੜ ਤੇਰੇ ਵਿੱਚ ਤਰ ਕੇ ਆਉਂਦੀ, ਤੂੰ ਇਹਨੂੰ ਕਿਉਂ ਨਹੀਂ ਡੋਬਦਾ ਪਿਆ? ਲੱਕੜ ਵਿੱਚ ਭਾਰ ਨਹੀਂ, ਟੰਨਾਂ ਦੇ ਹਿਸਾਬ ਨਾਲ ਭਾਰੀਆਂ ਲੱਕੜਾਂ ਪਾਣੀ 'ਤੇ ਤਰ ਰਹੀਆਂ ਨੇ, ਪਾਣੀ ਤੂੰ ਲੱਕੜ ਨੂੰ ਕਿਉਂ ਨਹੀਂ ਡੋਬਦਾ, ਲੋਹੇ ਨੂੰ ਪੱਥਰ ਨੂੰ ਡੋਬ ਰਿਹਾ ਹੈ? ਅਤੇ ਅੱਗੋਂ ਪਾਣੀ ਦਾ ਉੱਤਰ ਸੀ, ਲੱਕੜ ਜਿਤਨੀ ਮਰਜ਼ੀ ਤੂੰ ਭਾਰੀ ਲੈ ਆਵੀਂ, ਮੈਂ ਇਹਨੂੰ ਡੋਬਣ ਨਹੀਂ ਦੇਣਾ। ਪੁੱਛਿਆ ਕਿਉਂ? ਕਹਿਣ ਲੱਗੇ ਮੈਂ ਇਸ ਨੂੰ ਆਪਣੀ ਬੂੰਦ ਬੂੰਦ ਪਾ ਕੇ ਸਿੰਜਿਆ ਹੈ, ਉਹ ਜਿਹਨੂੰ ਆਪਣਾ ਆਪ ਦੇ ਕੇ ਪਾਲਿਆ ਹੋਵੇ ਉਹਨੂੰ ਮੈਂ ਕਦੀ ਡੁੱਬਣ ਨਹੀਂ ਉਹ ਦਿੰਦਾ। ਪਿਆਰਿਓ, ਜਿਨ੍ਹਾਂ ਸਿੱਖਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਗੁਰੂ ਨੇ ਸੁਖਮਨੀ ਪੜ੍ਹਾਈ ਹੋਵੇ, ਜਿਨ੍ਹਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਅੰਮ੍ਰਿਤ ਦੀਆਂ ਦਾਤਾਂ ਦਿੱਤੀਆਂ ਹੋਣ, ਪਿਆਰਿਓ ਕਾਗਜ਼ ਦੇ ਟੁਕੜੇ 'ਤੇ ਜੋ ਮਰਜ਼ੀ ਲਿਖਿਆ ਹੋਵੇ, ਜਿਨ੍ਹਾਂ ਨੂੰ ਬੂੰਦ ਬੂੰਦ ਪਾਣੀ ਦੀ ਦੇ ਕੇ ਸਿੰਜਿਆ, ਮੇਰੇ ਗੁਰੂ ਨੇ ਕਦੀ ਡੁੱਬਣ ਨਹੀਂ ਦੇ। ਭਾਈ ਸਾਹਿਬ ਦੇਖੋ ਕਿਤਨੀ ਡੂੰਘਾਈ ਵਿੱਚ ਗਏ। ਪਾਣੀ ਕਹਿੰਦਾ ਮੈਂ ਤਾਂ ਨਹੀਂ ਡੁੱਬਣ ਦਿੰਦਾ, ਆਪਾਂ ਦੇ ਕੇ ਮੈਂ ਸਿੰਜ ਸਿੰਜ ਕੇ ਪਾਲਿਆ ਹੈ, ਉਹ ਭਲਿਓ ਆਪਣੇ ਪਾਲੇ ਪੁੱਤਰਾਂ ਨੂੰ ਕੌਣ ਮਾਰਦਾ ਹੈ, ਕੌਣ ਡੋਬਦਾ ਹੈ? ਉੱਥੇ ਦੂਜਾ ਪ੍ਰਸ਼ਨ ਕਰਦੇ ਨੇ ਭਾਈ ਸਾਹਿਬ, ਕਹਿਣ ਲੱਗੇ ਪਾਣੀ ਜੇ ਇਸੇ ਲੱਕੜ ਨੂੰ ਚੀਰ ਕੇ ਕਸ਼ਤੀ ਬਣਾਈ ਜਾਏ, ਇਸੇ ਲੱਕੜ ਨੂੰ ਚੀਰ ਕੇ ਬੇੜੀ ਬਣਾਈ ਜਾਏ, ਅਤੇ ਇਸ ਬੇੜੀ ਦੇ ਨਾਲ ਲੋਹਾ ਵੀ ਹੁੰਦਾ, ਇਸ ਬੇੜੀ ਦੇ ਵਿੱਚ ਪੱਥਰ ਵੀ ਰੱਖਿਆ ਜਾਂਦਾ, ਜਿਹੜੇ ਇਕੱਲੇ ਲੋਹੇ ਦੇ ਇੱਕ ਕਿੱਲ ਨੂੰ ਤੂੰ ਤਰਨ ਨਹੀਂ ਦਿੰਦਾ, ਪਰ ਪਤਾ ਨਹੀਂ ਕਸ਼ਤੀ ਨਾਲ ਹਜ਼ਾਰਾਂ ਕਿੱਲ ਜੁੜੇ ਨੇ, ਕਿੰਨੇ ਕੁਇੰਟਲ ਲੋਹਾ ਵਿੱਚ ਪਿਆ ਪੱਥਰ ਪਏ, ਤੂੰ ਫਿਰ ਪੱਥਰ ਅਤੇ ਲੋਹੇ ਨੂੰ ਕਿਉਂ ਤਾਰਨਾ ਹੈ? ਅਤੇ ਅੱਗੋਂ ਪਾਣੀ ਦਾ ਉੱਤਰ ਸੀ, ਇਕੱਲਾ ਲੋਹਾ ਅਤੇ ਪੱਥਰ ਆਵੇ ਜ਼ਰੂਰ ਡੁੱਬੇਗਾ, ਪਰ ਜਿਹੜਾ ਮੇਰੇ ਪਾਲੇ ਦੀ ਸੰਗਤ ਕਰਨ ਲੱਗ ਪਿਆ ਮੈਂ ਉਹਨੂੰ ਵੀ ਡੁੱਬਣ ਨਹੀਂ ਦਿੰਦਾ। ਭਾਈ ਮਹਾਂ ਸਿੰਘ ਮੇਰਾ ਪਾਲਿਆ ਹੈ, ਮੇਰੇ ਪਾਲੇ ਦੀ ਸੰਗਤ ਭਾਵੇਂ ਚੌਧਰੀਆਂ ਨੇ ਕੀਤੀ, ਜੇ ਮੇਰਾ ਪਾਲਿਆ ਕਹਿ ਦੇਗਾ ਨਾ ਮੇਰੇ ਕਰਕੇ ਬਖਸ਼ ਦੇ, ਸੱਚ ਜਾਣੀ ਇਕੱਲਾ ਲੋਹਾ ਆਵੇ ਤੇ ਜ਼ਰੂਰ ਡੋਬਾਂਗਾ, ਮੇਰੇ ਪਾਲੇ ਦੇ ਨਾਲ ਤੁਰਨ ਵਾਲਿਆਂ ਨੂੰ ਵੀ ਕਦੀ ਨਹੀਂ ਮੈਂ ਡੁੱਬਣ ਦਿੰਦਾ। ਭਾਈ ਸਾਹਿਬ ਨੇ ਤੀਜਾ ਪ੍ਰਸ਼ਨ ਕੀਤਾ, ਕਹਿਣ ਲੱਗੇ ਪਾਣੀ ਤੈਨੂੰ ਪਤਾ ਹੈ ਕਿ ਇਸ ਅੱਗ ਦੇ ਵਿੱਚ, ਇਸ ਲੱਕੜ ਵਿੱਚ ਅੱਗ ਹੈ, ਇਹ ਪੂਰੀ ਦੀ ਪੂਰੀ ਅੱਗ ਨਾਲ ਭਰੀ ਪਈ ਏ, ਅਤੇ ਅੱਗ ਤੇਰਾ ਵਿਰੋਧੀ ਤੱਤ ਹੈ, ਪਾਣੀ ਦਾ ਵਿਰੋਧੀ ਹੈ ਤੱਤ ਅੱਗ, ਕੀ ਤੈਨੂੰ ਪਤਾ ਨਹੀਂ ਲੱਕੜ ਪੂਰੀ ਅੱਗ ਨਾਲ ਭਰੀ ਹੈ, ਤੂੰ ਆਪਣੇ ਵਿਰੋਧੀ ਨੂੰ ਵੇਖ ਕੇ ਵੀ ਤਾਰੇਗਾ? ਅੱਗੋਂ ਪਾਣੀ ਨੇ ਉੱਤਰ ਦਿੱਤਾ, ਮੈਨੂੰ ਪਤਾ ਹੈ ਜਿਸ ਦਿਨ ਮੈਂ ਸਿੰਜਦਾ ਪਿਆ ਸਾਂ ਇਹਦੇ ਵਿੱਚ ਇਹ ਵਿਰੋਧੀ ਤੱਤ ਪੈਦਾ ਹੋ ਗਿਆ, ਪਰ ਚੇਤੇ ਰੱਖੀ ਭਾਵੇਂ ਪੂਰੀ ਲੱਕੜ ਅੱਗ ਨਾਲ ਭਰੀ ਏ, ਮੈਂ ਇਹਦੀ ਅੱਗ ਨਹੀਂ ਦੇਖਦਾ, ਮੈਂ ਆਪਣਾ ਬਿਰਧ ਦੇਖਣਾ, ਮੈਂ ਤਾਂ ਵੀ ਪਰਦੇ ਪਾ ਕੇ ਇਹਨੂੰ ਪਾਰ ਜ਼ਰੂਰ ਕਰਾਂ। ਹੁਣ ਧਿਆਨ ਦਿਆ ਜੇ ਪਿਆਰਿਓ, ਖਿੰਨ ਖਿੰਨ ਵਿੱਚ ਖੌਮੇ ਫੁੰਕਾਰੇ ਮਾਰ ਦੀਏ, ਗੁਰੂ ਅਤੇ ਖੌਮੇ ਦਾ ਸੁਮੇਲ ਕਿੱਥੇ? ਜੇ ਪਾਣੀ ਦਾ ਅਤੇ ਅੱਗ ਦਾ ਸੁਮੇਲ ਨਹੀਂ, ਮੈਂ ਅਤੇ ਤੂੰ ਦਾ ਸੁਮੇਲ ਕਿੱਥੇ? ਨਾਮ ਅਤੇ ਮਾਨ ਦਾ ਸੁਮੇਲ ਕਿੱਥੇ? ਹਮ ਅਤੇ ਤੁਮ ਦਾ ਸੁਮੇਲ ਕਿੱਥੇ? ਨਹੀਂ, ਗੁਰੂ ਬਖਸ਼ਿੰਦ ਹੈ, ਜੇ ਲੱਕੜ ਵਿੱਚ ਪਈ ਕੋਈ ਅੱਗ ਨੂੰ ਦੇਖ ਕੇ ਪਾਣੀ ਪਰਦੇ ਪਾ ਕੇ ਤਾਰ ਦਿੰਦਾ, ਸਿੱਖਾਂ ਤੂੰ ਭਾਵਨਾ ਨਾਲ ਆਈ, ਜੇ ਗੁਰੂ ਨੇ ਤੈਨੂੰ ਪਾਲਿਆ ਤੇਰੇ ਔਗਣਾਂ 'ਤੇ ਪਰਦੇ ਪਾ ਕੇ ਵੀ ਤੈਨੂੰ ਤਾਰੇ। ਭਾਈ ਗੁਰਦਾਸ ਨੇ ਅਗਲਾ ਸਵਾਲ ਕੀਤਾ, ਕਹਿਣ ਲੱਗੇ ਤਾਂ ਚਲੋ ਠੀਕ ਹੈ, ਤੂੰ ਆਪਣੇ ਪਾਲੇ ਨੂੰ ਤਾਰਨਾ ਹੈ ਪਾਣੀ, ਤੂੰ ਆਪਣੇ ਪਾਲੇ ਹੋਏ ਦੀ ਸੰਗਤ ਕਰਨ ਵਾਲੇ ਵੀ ਤਾਰ ਦੇਣਾ, ਤੂੰ ਆਪਣੇ ਪਾਲੇ ਦੇ ਵਿੱਚ ਪਈ ਕੋਈ ਅੱਗ ਨੂੰ ਵੀ ਪਰਦੇ ਪਾ ਕੇ ਢੱਕ ਦੇਣਾ, ਪਰ ਮੈਨੂੰ ਇੱਕ ਗੱਲ ਦੱਸ, ਚੰਦਨ ਨੂੰ ਕਿਉਂ ਡੋਬਣਾ ਹੈ? ਕਿਉਂਕਿ ਲੱਕੜ ਦੇ ਵਪਾਰੀਆਂ ਨੂੰ ਪਤਾ ਹੈ ਜਦੋਂ ਚੰਦਨ ਖਰੀਦਣ ਜਾਂਦੇ ਨੇ ਤੇ ਉਸ ਚੰਦਨ ਦੇ ਟੁਕੜੇ ਨੂੰ ਪਾਣੀ ਵਿੱਚ ਪਾ ਕੇ ਦੇਖਿਆ ਜਾਂਦਾ ਹੈ, ਜੇ ਲੱਕੜ ਡੁੱਬ ਜਾਏ ਤੇ ਲੱਕੜ ਅਸਲੀ, ਜੇ ਚੰਦਨ ਤਰ ਜਾਏ ਤੇ ਉਸ ਚੰਦਨ ਉੱਤੇ ਉਂਗਲ ਉਠਾਈ ਜਾਂਦੀ ਏ ਇਹ ਅਸਲੀ ਚੰਦਨ ਨਹੀਂ। ਕਿਉਂਕਿ ਅਸਲੀ ਅਗਰ ਜੋ ਹੈ ਚੰਦਨ ਉਹ ਪਾਣੀ ਵਿੱਚ ਡੁੱਬਦਾ ਹੈ। ਕਹਿਣ ਲੱਗੇ ਜੇ ਆਪਣੇ ਪਾਲਿਆਂ ਨੂੰ ਤਾਰਨਾ ਤੇ ਚੰਦਨ ਨੂੰ ਕਿਉਂ ਡੋਬਣਾ? ਕਹਿਣ ਲੱਗੇ ਚੰਦਨ ਵੀ ਮੈਂ ਪਾਲਿਆ, ਜੇ ਮੈਂ ਡੋਬਾਂ ਨਾ ਮੇਰੇ ਪਾਲੇ ਤੇ ਲੋਕ ਉਂਗਲ ਚੁੱਕਣਗੇ, ਬਾਜ਼ਾਰ ਵਿੱਚ ਇਹਦੀ ਲੋਕ ਬਦਨਾਮੀ ਕਰਨਗੇ। ਮੈਂ ਡੋਬਦਾ ਇਸ ਕਰਕੇ ਨਹੀਂ ਕਿ ਇਹਨੂੰ ਮਾਰਨਾ ਚਾਹੁੰਦਾ, ਮੈਂ ਡੋਬਣਾ ਚਾਹੁੰਦਾ ਮੇਰੇ ਪਿਆਰੇ ਦੀ ਬਾਜ਼ਾਰ ਵੀ ਜਾ ਕੇ ਕੀਮਤ ਪੈ ਜਾਏ। ਕਹਿੰਦੇ ਨੇ ਜਦੋਂ ਮੇਰਾ ਸਿੱਖ ਸਿੱਧਕ ਮੰਨਦਾ ਹੈ ਨਾ, ਲੋਕਾਂ ਦੀ ਨਜ਼ਰ ਵਿੱਚ ਡੁੱਬਦਾ ਹੈ, ਜਿਹਦੀ ਖੋਪੜੀ ਉਤਰ ਗਈ, ਜਿਹਦਾ ਸੀਸ ਚੀਰ ਦਿੱਤਾ ਗਿਆ, ਕਹਿਣ ਲੱਗੇ ਨਹੀਂ ਡੁੱਬਦਾ ਹੋਏ, ਅਸਲ ਵਿੱਚ ਇਸ ਕਰਕੇ ਭਾਣੇ ਵਾਪਰਦੇ ਨੇ ਕਿ ਦੁਨੀਆਂ ਨੂੰ ਪਤਾ ਲੱਗ ਜਾਏ ਇਹਦੇ ਕੋਲ ਕਿੰਨੀ ਕੋਈ ਸ਼ੁੱਧਤਾ ਹੈ, ਕਿੰਨਾ ਕੁ ਅੰਦਰੋਂ ਟਿਕਿਆ ਹੈ। ਭਾਈ ਗੁਰਦਾਸ ਨੇ ਬਚਨ ਕਹਿਣ ਲੱਗੇ ਪਾਣੀ ਕਾਠ ਨਾ ਡੋਬਈ ਪਾਲੈ ਦੀ ਲੱਜੈ, ਸਿਰ ਕਰ ਵੱਤ ਚੜਾਏ ਕਹਿ ਸਿਰ ਚੜਿਆ ਭੱਜੈ, ਪੇਟੈ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ, ਲੋਹੈ ਜੜੀਐ ਬੋਏ ਥਾਂ ਭਾਰ ਪਰੈ ਨਾ ਧੱਜੈ। ਨਾਲ ਬਚਨ ਕੀਤਾ ਚੰਦਨ ਡੋ ਅਗਰੈ ਡੋਬੈ ਜਾਨ ਕੈ ਨਿਰਮੋਲਕ ਧੱਜੈ, ਮਣਾ ਤੂੰ ਛੱਡ ਦੇ ਮਨ ਦੀਆਂ ਚਤੁਰਾਈਆਂ, ਗੁਰਮੁਖ ਮਾਰਗ ਚੱਲਣਾ ਛੱਡ ਸੱਜੈ ਖੱਬੈ, ਇੱਧਰ ਉੱਧਰ ਝਾਕਣਾ ਛੱਡ ਦੇ, ਤੂੰ ਗੁਰੂ ਦੇ ਮਾਰਗ ਤੇ ਚੱਲ ਪੈ। ਦੇਖੋ ਪਿਆਰਿਓ, ਚੋਜੀ ਪ੍ਰੀਤਮ ਥੱਲੇ ਉਤਰੇ ਨੇ, ਆਪਣੀ ਸੁਰਤ ਨੂੰ ਕਦੀ ਉਸ ਧਰਤੀ ਤੇ ਲਿਜਾ ਕੇ ਦੇਖੋ। ਅੱਜ ਸਿੱਖ ਸ਼ਹੀਦ ਪਏ ਨੇ, ਖੂਨ ਨਾਲ ਲੱਤ ਪੱਤ ਨੇ, ਹਜ਼ੂਰ ਕਿਰਪਾਲੂ ਥੱਲੇ ਉਤਰਦੇ ਨੇ, ਅੱਜ ਆਪਣੇ ਗਲ ਵਾਲਾ ਪਰਨਾ ਲਿਆ ਹੈ, ਪੁੱਤਰ ਦਾ ਚਿਹਰਾ ਨਹੀਂ ਢੱਕਿਆ, ਇੱਕ ਇੱਕ ਸਿੱਖ ਦੇ ਚਿਹਰੇ ਨੂੰ ਪਹਿਚਾਣਦੇ ਪਏ ਨੇ ਤੇ ਸ਼ਬਦ ਵਰਤਣੇ ਸ਼ੁਰੂ ਕੀਤੇ, ਇਹ ਮੇਰਾ 10,000। ਇਹਦਾ ਮਤਲਬ ਇਹ ਕਵੀ ਸੰਤੋਖ ਸਿੰਘ ਨੇ ਲਿਖਿਆ ਕਿ ਜਿੰਨੇ ਕਦਮ ਕੋਈ ਅੱਗੇ ਹੋ ਕੇ ਲੜਿਆ ਹੈ, ਇਕੱਲੇ ਕਦਮ ਨਹੀਂ, ਅਸਲ ਵਿੱਚ ਉਸ ਜ਼ਮਾਨੇ ਵਿੱਚ ਇਹ ਖਿਤਾਬ ਹੁੰਦੇ ਸਨ, 10,000, 20,000, 5,000, 30,000, ਨਵਾਬ, ਚੌਧਰੀ, ਜਾਗੀਰਦਾਰ, ਮੇਰੇ ਸੱਚੇ ਪਾਤਸ਼ਾਹ ਉਤਰੇ, ਇੱਕ ਇੱਕ ਸਿੱਖ ਨੂੰ ਦੇਖ ਕੇ ਕਹਿਣ ਲੱਗੇ ਇਹ ਮੇਰਾ 20,000, ਇਹ ਮੇਰਾ 30,000, ਇਹ ਮੇਰਾ 10,000। ਕਿਸੇ ਨੂੰ ਕਿਹਾ ਮੇਰਾ ਮੁਲਤਾਨ ਦਾ ਨਵਾਬ, ਮੇਰਾ ਕਸ਼ਮੀਰ ਦਾ ਹਾਕਮ, ਮੇਰਾ ਦਿੱਲੀ ਦਾ ਸਮਰਾਟ। ਕਹਿੰਦਿਆਂ ਕਹਿੰਦਿਆਂ ਪਿਆਰਿਓ, ਅੱਜ ਚੋਜੀ ਪ੍ਰੀਤਮ ਦੇ ਨੇਤਰ ਛਲਕੇ ਸਨ, ਕਿਉਂਕਿ ਜਦੋਂ ਕੋਈ ਪਰਤ ਕੇ ਘਰ ਆਉਂਦਾ ਹੈ ਨਾ, ਰੁੱਸਿਆ ਹੋਇਆ ਘਰ ਆਵੇ ਤੇ ਸੱਚ ਜਾਣਿਓ ਫਿਰ ਗਿਲੇ ਨਹੀਂ, ਰੁੱਸੇ ਹੋਏ ਘਰ ਆਉਣ ਤੇ ਅੱਖਾਂ ਹੀ ਛਲਕਦੀਆਂ। ਹਜ਼ੂਰ ਤੁਰੇ ਜਾਂਦੇ ਨੇ, ਅੱਜ ਬੈਠਾ ਹੈ ਭਾਈ ਮਾਨ ਸਿੰਘ ਜ਼ਮੀਨ ਤੇ ਡਿੱਗਾ, ਚਿਹਰਾ ਖੂਨ ਨਾਲ ਲੱਥ ਪੱਥ ਹੈ, ਸਵਾਸ ਚੱਲਦੇ ਨੇ ਤੇ ਇੱਕ ਅੰਦਰੇ ਅੰਦਰ ਬੇਨਤੀ ਕਰਦਾ ਚੋਜੀ ਪ੍ਰੀਤਮਾ, ਸਵਾਸ ਪੂਰੇ ਖੋਣ ਤੋਂ ਪਹਿਲਾਂ ਇੱਕ ਵਾਰ ਆਪਣੀ ਗੋਦ ਦਾ ਪਿਆਰ ਦੇ ਦੇ, ਇੱਕ ਵਾਰੀ ਤੁਸੀਂ ਸਾਨੂੰ ਵਿਖਾਓ, ਮੈਂ ਤੁਹਾਡੇ ਚਰਨਾਂ ਵਿੱਚ ਹੱਥ ਜੋੜਾਂ, ਮੈਂ ਆਪਣੇ ਖੂਨ ਨਾਲ ਤੇਰੇ ਚਰਨ ਧੋ ਕੇ ਮਾਫੀ ਮੰਗਾਂਗਾ, ਤੂੰ ਸਾਨੂੰ ਬਖਸ਼ ਦੇ। ਭਾਈ ਵੀਰ ਸਿੰਘ ਲਿਖਦੇ ਨੇ, ਮੌਤ ਤੇ ਗੁਰੂ ਦੋਨਾਂ ਦੀ ਇੰਤਜ਼ਾਰ ਹੈ, ਮੌਤ ਪਹਿਲਾਂ ਆਉਂਦੀ ਏ ਕਿ ਸਿੱਖ ਪਹਿਲਾਂ, ਗੁਰੂ ਪਹਿਲਾਂ ਆਉਂਦਾ ਹੈ। ਇੱਕ ਗੱਲ ਬਾਣੀ ਪੜ੍ਹਨ ਵਾਲੇ ਚੇਤੇ ਰੱਖਿਓ, ਸਿੱਖਾਂ ਦੇ ਪਰਨ ਬੜੇ ਅਜੀਬੋ ਗਰੀਬ ਜੇ। ਅਸੀਂ ਆਮ ਤੌਰ 'ਤੇ ਸ਼ਬਦ ਵਰਤਨੇ ਹਾਂ ਕਿ ਇਦੋਂ ਚੰਗਾ ਇਸ ਬੇਅਦਬੀ ਨਾਲੋਂ ਚੰਗਾ ਤਾਂ ਮਰ ਜਾਣਾ ਚਾਹੀਦਾ ਹੈ, ਪਰ ਇੱਥੇ 72 ਸਾਲ ਦਾ, 75 ਸਾਲ ਦੇ ਕਰੀਬ ਬਾਬਾ ਦੀਪ ਸਿੰਘ ਕਹਿੰਦੇ ਨੇ ਮੈਂ ਨਹੀਂ ਓਨੀ ਦੇਰ ਤੱਕ ਮਰਨਾ ਗੁਰੂ ਰਾਮਦਾਸ, ਜਿੰਨੀ ਦੇਰ ਤੱਕ ਤੇਰੇ ਦਰਵਾਜ਼ੇ ਵਿੱਚ ਮੈਂ ਸ਼ੀਸ਼ ਨਾ ਭੇਟਾ ਕਰ ਦੇਵਾਂ। ਕਿਹੋ ਅਜੀਬ ਜਿਹਾ ਕਰਮ, ਕਿਹੋ ਅਜੀਬ ਪਰਨਖ ਹੈ। ਇੱਥੇ ਖੋਪੜੀ ਉਤਰੀ ਹੈ ਅਤੇ ਸਿੱਖ ਦੀ ਖੋਪੜੀ ਉਤਰੀ ਖੂਨ ਨਾਲ ਭਿੱਜਾ ਹੈ, ਅਤੇ ਅੱਗੋਂ ਨਵਾਬ ਨੂੰ ਕਹਿੰਦਾ ਜ਼ਕਰੀਆ ਖਾਂ, ਮੈਂ ਓਨੀ ਦੇਰ ਤੱਕ ਇੱਥੋਂ ਨਹੀਂ ਜਾਣਾ ਸਰੀਰ ਵਿੱਚੋਂ ਜਿੰਨੀ ਦੇਰ ਤੱਕ ਮੈਂ ਆਪਣੀ ਜੁੱਤੀ ਅੱਗੇ ਲਾ ਕੇ ਤੈਨੂੰ ਨਹੀਂ ਲਿਜਾਂਦਾ। 22 ਦਿਨ ਖੋਪੜੀ ਤੋਂ ਬਿਨਾਂ ਜਿੰਦਾ ਰਿਹਾ ਗੁਰੂ ਕਾ ਲਾਲ, 22 ਦਿਨ। ਅਸੀਂ ਕੇਵਲ ਇੱਕ ਸ਼ਬਦ ਕਹਿ ਕੇ ਕਹਿੰਦੇ ਨੇ ਜਿਨ੍ਹਾਂ ਖੋਪੜੀਆਂ ਉਤਰਵਾਈਆਂ, 22 ਦਿਨ ਖੋਪੜੀ ਤੋਂ ਬਿਨਾਂ। 21 ਦਿਨ ਜ਼ਕਰੀਏ ਦੀ ਮੌਤ ਹੋਈ ਅਤੇ 22 ਦਿਨ ਭਾਈ ਤਾਰੂ ਸਿੰਘ ਨੇ ਕਿਹਾ ਇਸ਼ਨਾਨ ਕਰਾਓ, ਮੈਂ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਚੱਲਾਂ। ਸਿੱਖ ਦਾ ਪਰਨ ਬੜਾ ਅਜੀਬ ਹੈ, ਇੱਕ ਪਾਸੇ ਮੌਤ, ਦੂਜੇ ਪਾਸੇ ਕਲਗੀ ਵਾਲਾ ਚੋਜੀ ਪ੍ਰੀਤਮ, ਖੇ ਦਾਤਾ ਮੌਤ ਤੋਂ ਪਹਿਲਾਂ ਤੂੰ ਪਹੁੰਚ ਜਾ। ਅੱਜ ਮੇਰੇ ਹਜ਼ੂਰ ਜਾ ਕੋਲ ਪਹੁੰਚੇ, ਦੇਖਿਆ ਚਿਹਰਾ ਸਾਰਾ ਖੂਨ ਨਾਲ ਭਿੱਜਾ ਸੀ, ਦੇੜਾ ਦਾੜਾ ਖੂਨ ਨਾਲ ਭਿੱਜ ਕੇ ਜ਼ਮੀਨ ਦੀ ਮਿੱਟੀ ਰੇਤਾ ਸਾਰੀ ਖੂਨ ਨਾਲ ਜੰਮੀ ਪਈ ਹੈ। ਹਜ਼ੂਰ ਨੇ ਦੇਖਿਆ ਨਬਜ਼ ਚੱਲਦੀ ਪਈ ਹੈ। ਕਿਰਪਾਲੂ ਦਾਤਾਰ ਜੀ ਨੇ ਆਪਣੀ ਗੋਦ ਬਣਾਈ। ਪਿਆਰਿਓ, ਸ਼ੀਸ ਭਾਈ ਮਹਾਂ ਸਿੰਘ ਜੀ ਦਾ ਆਪਣੀ ਗੋਦ ਵਿੱਚ ਟਿਕਾ ਲਿਆ, ਨੇਤਰ ਛਲਕੇ ਆਪਣੇ ਪਰਨੇ ਨਾਲ, ਆਪਣੇ ਗਲ ਵਿੱਚ ਪਾਏ ਹੋਏ ਬਸਤਰ ਨਾਲ ਭਾਈ ਸਾਹਿਬ ਦੇ ਚਿਹਰੇ ਨੂੰ ਚੰਗੀ ਤਰ੍ਹਾਂ ਪੂੰਝਿਆ, ਉਹਨਾਂ ਦੇ ਦਾੜੇ ਨੂੰ ਸਾਫ਼ ਕੀਤਾ, ਪਹਿਚਾਣ ਕੇ ਕਹਿਣ ਲੱਗੇ ਮੇਰਾ ਮਹਾਂ ਸਿੰਘ। ਪਿਆਰਿਓ, ਕਾਗਜ਼ ਵਿੱਚ ਲਿਖਿਆ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਪਰ ਗੁਰੂ ਦਾ ਅੰਦਰ ਕਹਿ ਰਿਹਾ ਮੇਰਾ ਮਹਾਂ ਸਿੰਘ। ਅਤੇ ਕੋਲ ਖਲੋਤੇ ਨੇ ਇੱਕ ਬਚਨ ਕਿਹਾ, ਇਹ ਵੈਸੇ ਕਿਸੇ ਕਿਤਾਬ ਵਿੱਚ ਲਿਖਤ ਨਹੀਂ, ਇੱਕ ਕਮਾਈ ਵਾਲੇ ਸੱਜਣ ਨੇ ਬਚਨ ਕਹੇ ਸਨ। ਕੋਈ ਜ਼ਰੂਰੀ ਨਹੀਂ ਜੋ ਲਿਖਤ ਵਿੱਚ ਹੈ ਉਹਨੂੰ ਮੰਨੀਏ, ਮੰਨਣਾ ਚਾਹੀਦਾ ਹੈ, ਪਰ ਜਿਹੜਾ ਸੁਰਤ ਵਿੱਚ ਦਾਤਾ ਘਟਾ ਦਿੰਦਾ ਉਹ ਲਿਖਤਾਂ ਵਿੱਚ ਨਹੀਂ ਜੇ ਹੁੰਦਾ। ਉਹ ਕਰਨੀ ਵਾਲੇ ਕਹਿ ਰਹੇ ਸਨ ਕਿ ਜਦੋਂ ਭਾਈ ਮਹਾਂ ਸਿੰਘ ਜੀ ਨੂੰ ਗੋਦ ਵਿੱਚ ਲਿਆ ਅਤੇ ਇੱਕ ਇੱਕ ਸਿੱਖ ਨੂੰ ਪਹਿਚਾਣ ਕੇ ਜਦੋਂ ਅਸੀਸਾਂ ਦਿੱਤੀਆਂ, ਕਿਸੇ ਨੇ ਸ਼ਬਦ ਕਿਹਾ ਸੱਚੇ ਪਾਤਸ਼ਾਹ ਇਹ ਉਹ ਨੇ ਜਿਹੜੇ ਲਿਖ ਕੇ ਦੇ ਗਏ ਸਨ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਗੋਦੀ ਵਿੱਚ ਪਿਆ ਹੋਇਆ ਮਹਾਂ ਸਿੰਘ ਅਜੇ ਸੁਰਤ ਨਹੀਂ। ਹਜ਼ੂਰ ਨੇ ਉੱਚੀ ਆਵਾਜ਼ ਵਿੱਚ ਕਿਹਾ ਪਿਆਰਿਓ, ਇੱਕ ਪਾਸਿਓਂ ਟੁੱਟੀ ਸੀ ਦੂਜੇ ਪਾਸਿਓਂ ਨਹੀਂ। ਇਹ ਸ਼ਬਦ ਨੂੰ ਸਮਝਿਓ, ਕਹਿਣ ਲੱਗੇ ਇਹ ਉਹ ਨੇ ਜਿਹੜੇ ਲਿਖ ਕੇ ਦੇ ਗਏ, ਤੋੜ ਕੇ ਚਲੇ ਗਏ, ਟੁੱਟੀ ਵਾਲੇ ਨੇ। ਸਾਹਿਬ ਕਹਿਣ ਲੱਗੇ ਇੱਕ ਪਾਸਿਓਂ ਟੁੱਟੀ ਸੀ ਦੂਜੇ ਪਾਸਿਓਂ ਨਹੀਂ। ਕਹਿਣ ਲੱਗੇ ਇਹਦੇ ਅਰਥ ਕੀ, ਇੱਕ ਪਾਸਿਓਂ ਟੁੱਟੀ ਦੂਜੇ ਪਾਸਿਓਂ ਨਹੀਂ? ਕਹਿਣ ਲੱਗੇ ਕਾਗਜ਼ ਉੱਤੇ ਇਹਨਾਂ ਲਿਖ ਕੇ ਦਿੱਤਾ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਮੈਂ ਤਾਂ ਨਹੀਂ ਲਿਖ ਕੇ ਦਿੱਤਾ, ਤੁਸੀਂ ਮੇਰੇ ਸਿੱਖ ਨਹੀਂ ਅਤੇ ਮੈਂ ਤੁਹਾਡਾ ਗੁਰੂ ਨਹੀਂ। ਇੱਕ ਪਾਸਿਓਂ ਟੁੱਟੀ ਹੈ ਦੋ ਪਾਸਿਓਂ ਨਹੀਂ, ਜੇ ਦਵੱਲੀ ਟੁੱਟ ਜਾਏ ਤਾਂ ਕਿਤੇ ਥਾਂ ਨਹੀਂ। ਦੱਸੋ ਕਾਗਜ਼ ਵਿੱਚ ਇਹਨਾਂ 'ਤੇ ਲਿਖਤ ਹੈ, ਮੇਰੀ ਲਿਖਤਾਂ ਵਿੱਚ ਹੈ ਹੀ ਨਹੀਂ, ਇਹ ਮੇਰੇ ਨੇ, ਮੈਂ ਇਹਨਾਂ ਦਾ ਵਾਂ। ਇੰਨੀ ਦੇਰ ਨੂੰ ਭਾਈ ਮਹਾਂ ਸਿੰਘ ਜੀ ਦੇ ਨੇਤਰ ਖੁੱਲ੍ਹੇ, ਬੁੱਲ ਫਰਕੇ, ਦੇਖਿਆ ਮੇਰਾ ਚੋਜੀ ਪ੍ਰੀਤਮ ਕਲਗੀ ਵਾਲਾ ਹੱਥ ਜੁੜ ਗਏ, ਕੰਬਦੇ ਹੱਥ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਵਿੱਚੋਂ ਨਿਕਲਿਆ ਨੀਰ ਭਾਈ ਮਹਾਂ ਸਿੰਘ ਜੀ ਦੇ ਚਿਹਰੇ ਉੱਤੇ ਦੋ ਤੁਪਕੇ ਪਏ। ਹੁਣ ਇਹਨੂੰ ਪੱਥਰ ਸਮਝ ਕੇ ਨਾ ਪਾਮਨੀਏ। ਪਿਆਰਿਓ, ਜਦੋਂ ਭਾਈ ਮਹਾਂ ਸਿੰਘ ਨੇ ਦੇਖਿਆ ਹਜ਼ੂਰ ਨੂੰ ਕੰਬਦੇ ਹੋਏ ਹੱਥ ਨੇ, ਹਜ਼ੂਰ ਕੁੱਟ ਕੇ ਸੀਨੇ ਨਾਲ ਲਾ ਕੇ ਮੁੱਖ, ਬੁੱਲਾਂ ਵਿੱਚੋਂ ਆਵਾਜ਼ ਨਹੀਂ ਨਿਕਲਦੀ, ਕਹਿੰਦੇ ਨੇ ਮੇਰੇ ਮਹਾਂ ਸਿੰਘ, ਮਹਾਨ ਪੁੱਤਰ ਤੂੰ ਕੁਛ ਬੋਲ, ਕੀ ਕਹਿਣਾ ਚਾਹੁੰਦਾ ਮੈਨੂੰ? ਉਧਰ ਨੇਤਰ ਸੇਜਲ, ਇੱਥੇ ਭਾਈ ਵੀਰ ਸਿੰਘ ਕਹਿੰਦੇ ਨੇ ਉਹ ਗੁਰੂ ਕੇ ਸਿੱਖਾ, ਦੇਖ ਜਿਹੜੇ ਬੇਦਾਵਾ ਲਿਖ ਕੇ ਦੇ ਗਏ, ਬੇਦਾਵੇ ਵਾਲਿਆਂ ਨਾਲ ਇੰਨਾ ਕੁ ਪਿਆਰ ਕਰਦਾ ਚੋਜੀ ਪ੍ਰੀਤਮ, ਅਤੇ ਜਿਹੜੇ ਦਾਵਾ ਕਰਕੇ ਕਹਿੰਦੇ ਨੇ ਤੂੰ ਸਾਡਾ ਗੁਰੂ ਅਤੇ ਅਸੀਂ ਤੇਰੇ ਸਿੱਖ, ਉਹਨਾਂ ਨੂੰ ਕਿੰਨਾ ਕੁ ਸੀਨੇ ਨਾਲ ਲਾਏ। ਹਜ਼ੂਰ ਨੇ ਕਿਹਾ ਮਹਾਂ ਸਿੰਘ ਨੇਤਰ ਖੋਲੋ, ਕੁਛ ਮੰਗੋ। ਹੱਥ ਜੋੜ ਕੇ ਕਿਹਾ ਦਾਤਾ ਉਸ ਮਨਹੂਸ ਕਾਗਜ਼ ਨੂੰ ਪਾੜ ਦੇ, ਟੁੱਟੀ ਗੰਢ ਲੈ, ਅਸੀਂ ਭੁੱਲ ਗਏ ਸਾਂ, ਸਾਨੂੰ ਬਖਸ਼ ਲੈ, ਮਿਹਰ ਕਰ, ਸਾਨੂੰ ਆਪਣਾ ਬਣਾ ਲੈ। ਹਜ਼ੂਰ ਨੇ ਇੱਥੇ ਬਚਨ ਕਹਿ, ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਹਜ਼ੂਰ ਸਿਰ 'ਤੇ ਹੱਥ ਰੱਖ ਕੇ ਕਹਿੰਦੇ ਮਹਾਂ ਸਿੰਘ ਸੂਰਮਿਆਂ ਦਾ ਵਾਸਾ ਕਰਮਖੰਡ ਵਿੱਚ ਹੁੰਦਾ ਹੈ, ਕਰਮਖੰਡ ਵਿੱਚ ਪਹੁੰਚਿਓ ਮੇਰੇ ਲਾਲ, ਕਿਉਂਕਿ ਕਰਮਖੰਡ ਤੋਂ ਅਗਲਾ ਖੰਡ ਹੈ ਸੱਚਖੰਡ। ਆਪ ਨੂੰ ਪਤਾ ਹੋਵੇ ਪੰਜ ਖੰਡਾਂ ਦੀਆਂ ਬਾਕੀ ਤਿੰਨ ਖੰਡਾਂ ਦੀ ਇੱਕ ਇੱਕ ਪੌੜੀ ਹੈ, ਕਰਮਖੰਡ ਅਤੇ ਸੱਚਖੰਡ ਕੇਵਲ ਇੱਕ ਪੌੜੀ ਵਿੱਚ ਹੈ। ਧਰਮਖੰਡ ਦੀ ਇੱਕ ਪੌੜੀ ਹੈ, ਗਿਆਨਖੰਡ ਦੀ ਵੱਖਰੀ ਪੌੜੀ ਹੈ, ਸ਼ਰਮਖੰਡ ਦੀ ਵੱਖਰੀ ਹੈ, ਪਰ ਕਰਮਖੰਡ ਅਤੇ ਸੱਚਖੰਡ ਇੱਕੋ ਪੌੜੀ ਵਿੱਚ ਨੇ, ਕਿਉਂਕਿ ਸੱਚਖੰਡ ਨਸੀਬ ਹੀ ਉਹਨਾਂ ਨੂੰ ਹੁੰਦਾ ਜਿਹੜੇ ਕਰਮਖੰਡ ਦੇ ਵਾਸੀ ਹੁੰਦੇ, ਬਖਸ਼ਿਸ਼ ਦੇ ਪਾਤਰ। ਉੱਥੇ ਦੋ ਪੌੜੀਆਂ ਨਹੀਂ। ਕਹਿਣ ਲੱਗੇ ਭਾਈ ਮਹਾਂ ਸਿੰਘ ਕਿ ਆਪਣੇ ਨੇਤਰ ਖੋਲ, ਤੂੰ ਕਰਮਖੰਡ ਦਾ ਵਾਸੀ ਹੈ ਅਤੇ ਕਰਮਖੰਡ ਵਿੱਚ ਰਹਿੰਦੇ ਨੇ, ਤਿੱਥੇ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ, ਜੋਧੇ ਸੂਰਮੇ ਕਰਮ ਖੰਡ ਵਿੱਚ ਨੇ, ਦੇਖ ਤੂੰ ਸੱਚ ਖੰਡ ਵਿੱਚ ਪੈਰ ਪਾ ਮੇਰੇ ਲਾਲ। ਅੱਗੋਂ ਖੱਤ ਜੋੜ ਕੇ ਸ਼ਬਦ ਸਨ, ਦਾਤਾਰ ਸੱਚ ਖੰਡ ਪੁੱਛਿਆ, ਸੱਚ ਖੰਡ ਦੇ ਦਰਵਾਜ਼ੇ ਬੰਦ? ਕਹਿਣ ਲੱਗੇ ਦਰਵਾਜ਼ੇ ਤਾਂ ਸੱਚ ਖੰਡ ਦੇ ਖੁੱਲ੍ਹੇ ਨੇ, ਪਰ ਉੱਤੇ ਲਿਖਿਆ ਹੈ, ਸਾਹਮਣੇ ਇੱਕ ਫੱਟੀ ਲੱਗੀ ਹੈ ਜਿਹਦੇ 'ਤੇ ਲਿਖਿਆ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਦਰਵਾਜ਼ੇ ਤਾਂ ਬੰਦ ਨਹੀਂ, ਪਰ ਕਿਰਪਾ ਕਰ ਇਸ ਤਖਤੀ ਨੂੰ ਤੋੜ ਦੇ, ਇਸ ਕਾਗਜ਼ ਨੂੰ ਪਾੜ ਦੇ। ਹਜ਼ੂਰ ਕਿਰਪਾਲੂ ਦੇ ਚਰਨਾਂ ਵਿੱਚ ਜੁੜ ਕੇ ਉਸ ਵੇਲੇ ਇੱਕ ਬੇਨਤੀ ਕਹਿ ਰਿਹਾ ਸੀ ਕਿ ਮੇਰੇ ਦਾਤਾ ਜੀ, ਰਾਖ ਲਿਖੋ ਖੰਮ 'ਤੇ ਵਿਗਰੀ, ਸਾਨੂੰ ਬਚਾ ਲੈ। ਉਸ ਵੇਲੇ ਸ਼ਬਦ ਕਹਿ ਰਹੇ ਸਨ, ਰਾਮਈਆ ਖਉ ਬਾਰਕ ਤੇਰਾ, ਕਾਹੇ ਨਾ ਖੰਡਸ਼ ਅਵਗਣ ਮੇਰਾ। ਉਦੋਂ ਸ਼ਬਦ ਕਹਿ ਰਹੇ ਸਨ ਕਿ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ, ਤੁਸੀਂ ਕਿਰਪਾ ਕਰੋ ਸਾਨੂੰ ਬਚਾ ਲਓ। ਹਜ਼ੂਰ ਫਿਰ ਕਹਿੰਦੇ ਨੇ, ਮਹਾਂ ਸਿੰਘ ਹੋਰ ਕੁਛ ਮੰਗ? ਕਹਿਣ ਲੱਗਾ, ਕੁਛ ਨਹੀਂ, ਬਸ ਟੁੱਟੀ ਹੋਈ ਗੰਢ ਲਓ। ਇੱਥੇ ਮੈਂ ਗੁਰੂ ਅਰਜਨ ਸਾਹਿਬ ਦਾ ਸ਼ਬਦ ਪੜ੍ਹ ਰਿਹਾ ਸਾਂ, ਬਿਲਕੁਲ ਭਾਈ ਸਾਹਿਬ ਮਾਨੋ ਸ਼ਬਦ ਦੀ ਵਿਆਖਿਆ ਪੈ ਕਰਦੇ। ਹਜ਼ੂਰ ਅੱਜ ਕਹਿ ਰਹੇ ਨੇ ਕਿ ਪਿਤਾ ਕਿਰਪਾਲ ਆਗਿਆ ਇਹ ਕੀਨੀ, ਬਾਰਕ ਮੁੱਖ ਮੰਗ ਹੈ ਸੋ ਦੇਣਾ, ਜੋ ਮੇਰੇ ਬੱਚੇ ਤੂੰ ਮੰਗੇ ਤੇਰਾ ਮੂੰਹ ਮੰਗਿਆ ਤੈਨੂੰ ਮਿਲੇਗਾ। ਅਤੇ ਉਸ ਬੱਚੇ ਦੀ ਅਰਦਾਸ ਕੀ ਹੈ? ਕਹਿਣ ਲੱਗੇ, ਪਿਤਾ ਕਿਰਪਾਲ ਆਗਿਆ ਇਹ ਕੀਨੀ, ਬਾਰਕ ਮੁੱਖ ਮੰਗੇ ਸੋ ਦੇਣਾ, ਨਾਨਕ ਬਾਰਕ ਦਰਸ਼ ਪ੍ਰਭ ਚਾਹੈ, ਮੋਹੇ ਖਿਰਦੈ ਬਸੈ ਨਿਤ ਚਰਨਾ। ਅਖੀਰ ਦੀ ਜੋਦੜੀ ਸੀ, ਸੱਚੇ ਪਾਤਸ਼ਾਹ ਸਾਡੀ ਟੁੱਟੀ ਗੰਢ ਲੈ। ਮੇਰੇ ਸਾਹਿਬ ਨੇ ਤਿੰਨ ਸ਼ਬਦ ਕਹਿ, ਮਹਾਂ ਸਿੰਘ ਕਾਗਜ਼ ਬਾਹਰ ਕੱਢਿਆ, ਕਰਕੇ ਪੁਰਜਾਂ ਪੁਰਜਾਂ ਹਵਾ ਵਿੱਚ ਉਡਾ ਕੇ ਕਹਿਣ ਲੱਗੇ, ਮਹਾਂ ਸਿੰਘ ਟੁੱਟੀ ਸੋ ਨਖੁੱਟੀ। ਦੂਜਾ ਸ਼ਬਦ ਕਿਹਾ, ਟੁੱਟੀ ਸੋ ਨਖੁੱਟੀ। ਤੀਜਾ ਸ਼ਬਦ ਫਿਰ ਕਿਹਾ ਕਿ ਟੁੱਟੀ ਸੋ ਨਖੁੱਟੀ। ਅਜੇ ਭਾਈ ਮਹਾਂ ਸਿੰਘ ਸ਼ੁਕਰ ਵਾਸਤੇ ਸ਼ਬਦ ਹੀ ਵਰਤਦੇ ਪਏ ਸਨ, ਸੱਚੇ ਪਾਤਸ਼ਾਹ ਤੇਰੇ ਚਰਨਾਂ ਤੋਂ ਬਲਿਹਾਰ, ਜਿਹਨੇ ਪਰਤ ਕੇ ਫਿਰ ਸੀਨੇ ਨਾਲ ਸਾਨੂੰ ਲਾਇਆ। ਅਤੇ ਕਿਰਪਾਲੂ ਨੇ ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ, ਮਹਾਂ ਸਿੰਘ ਮੇਰੇ ਲਾਲ ਧਨ ਸਿੱਖੀ। ਦੂਜਾ ਸ਼ਬਦ ਫਿਰ ਕਿਹਾ, ਧਨ ਸਿੱਖੀ। ਤੀਜੀ ਵਾਰੀ ਕਿਹਾ, ਧਨ ਸਿੱਖੀ। ਇਹੋ ਜਿਹਾ ਸੀਨੇ ਨਾਲ ਲਾਇਆ, ਭਾਈ ਮਹਾਂ ਸਿੰਘ ਦਾ ਸਵਾਸ ਹੀ ਗੁਰੂ ਕੇ ਸੀਨੇ ਵਿੱਚ ਚਲਾ ਗਿਆ। ਪਿਆਰਿਓ, ਭਾਈ ਮਹਾਂ ਸਿੰਘ ਜੀ ਦਾ ਅੰਤਲਾ ਸਵਾਸ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਆਇਆ। ਹਜ਼ੂਰ ਨੇ ਗੋਦੀ ਵਿੱਚ ਪਏ ਹੋਏ ਦੇ ਮਸਤਕ ਨੂੰ ਚੁੰਮਿਆ, ਸੀਨੇ ਨਾਲ ਲਾਇਆ। ਇੱਥੇ ਮੈਂ ਇੱਕ ਅਰਜ਼ ਕਰਨਾ ਹੁੰਦਾ, ਵਾਹ ਗੁਰੂ ਕੇ ਲਾਲ, ਪੁੱਤਰਾਂ ਨੂੰ ਅੰਤਲਾ ਸਮਾਂ ਉਹ ਨਸੀਬ ਨਹੀਂ ਹੋਇਆ। ਪਿਆਰਿਓ, ਪੰਜ ਘਰ ਦੇ ਜੀ ਇੱਕ ਹਫ਼ਤੇ ਵੀ ਚਲੇ ਗਏ, 22 ਦਸੰਬਰ ਅਤੇ 27 ਦਸੰਬਰ, ਕਿਤਨੇ ਕੁ ਦਿਨ ਬਣਦੇ ਨੇ। ਦੋ ਵੱਡੇ ਸਾਹਿਬਜ਼ਾਦੇ, ਦੋ ਛੋਟੇ ਲਾਲ ਅਤੇ ਮਾਤਾ ਗੁਜਰੀ ਜੀ, ਪੰਜਾਂ ਵਿੱਚੋਂ ਕਿਸੇ ਨੂੰ ਨਾ ਆਪਣੇ ਹੱਥੀਂ ਇਸ਼ਨਾਨ ਕਰਾਇਆ, ਨਾ ਆਪਣੇ ਹੱਥੀਂ ਚਿਖਾਂ ਚੁਣੀਆਂ, ਨਾ ਆਪਣੇ ਹੱਥੀਂ ਲਾਂਬੂ ਲਾਇਆ। ਖਬਰਾਂ ਹੀ ਮਿਲੀਆਂ ਕਿ ਗੁਰੂ ਗੋਬਿੰਦ ਸਿੰਘ ਤੁਹਾਡੇ ਲਾਲ ਸ਼ਹੀਦ ਹੋ ਗਏ। ਪਰ ਪਿਆਰਿਓ, ਕੈਸੇ ਭਾਗਾਂ ਵਾਲੇ ਨੇ ਖਦਰਾਣੇ ਦੀ ਢਾਬ 'ਤੇ ਡਿੱਗੇ ਹੋਏ ਗੁਰੂ ਕੇ ਲਾਲ ਸ਼ਹੀਦ, ਜਿਨ੍ਹਾਂ ਨੂੰ ਚੌਕੇ ਵੀ ਸੀਨੇ ਨਾਲ ਲਾਇਆ, ਆਪਣੇ ਹੱਥੀਂ ਖਫਣ ਵੀ ਪਾਏ, ਅਤੇ ਕੇਵਲ ਇਹ ਹੀ ਨਹੀਂ, ਜਦੋਂ ਚਿਖਾਂ ਚਿਣੀ ਅਤੇ ਉਸ ਚਿਖਾਂ ਨੂੰ ਲਾਂਬੂ ਵੀ ਮੇਰੇ ਕਲਗੀ ਵਾਲੇ ਨੇ ਲਾਇਆ। ਉਹ ਮੁਕਤ ਨੇ। ਇੰਨੀ ਦੇਰ ਨੂੰ ਮਾਈ ਭਾਗੋ ਦੇ ਕੋਲ ਗਏ, ਸਹਿਕਦੀ ਪਈ ਸੀ, ਅਤੇ ਸ਼ਬਦ ਇਹਨੇ ਅਖੀਰ 'ਤੇ ਕਹੇ, ਸੱਚੇ ਪਾਤਸ਼ਾਹ ਬਖਸ਼ ਦੇ ਭੁੱਲਿਆ ਪੁੱਤਰਾਂ ਨੂੰ, ਬਖਸ਼ ਦੇ ਘਰੋਂ ਦੂਰ ਗਿਆ ਪੁੱਤਰਾਂ ਨੂੰ, ਬਖਸ਼ ਦੇ ਤੇਰੇ ਜਿਹੜੇ ਬੱਚੇ ਚਲੇ ਗਏ। ਹਜ਼ੂਰ ਨੇ ਕਿਹਾ, ਨਹੀਂ, ਇਕੱਲੇ ਬਖਸ਼ੇ ਨਹੀਂ, ਇਹ ਮੁਕਤ ਹੋ ਗਏ ਨੇ। ਅਸਲ ਵਿੱਚ ਉਦੋਂ ਬੀਬੀ ਭਾਗੋ ਦੇ ਸ਼ਬਦ ਨਾਲ ਇਹ ਕਿਹਾ, ਇਕੱਲੇ ਬਖਸ਼ੇ ਨਹੀਂ, ਇਹ ਮੁਕਤ ਹੋ ਗਏ ਨੇ, ਸਦਾ ਲਈ ਮੁਕਤ ਹੋ ਗਏ ਨੇ। ਅਤੇ ਇਸ ਥਾਂ 'ਤੇ ਅਸਥਾਨ ਬਣ ਗਿਆ ਮੁਕਤ ਸਰ। ਅਤੇ ਅੱਜ ਵੀ ਜਦੋਂ ਸਿੱਖ ਉੱਥੇ ਜਾ ਕੇ ਮੱਥਾ ਟੇਕਦਾ ਅਤੇ ਬੇਨਤੀ ਕਰਦਾ, ਟੁੱਟੀਆਂ ਗੰਢਣ ਵਾਲਿਆ, ਕਿਰਪਾ ਕਰ ਸਾਡੀ ਟੁੱਟੀ ਗੰਢ ਲੈ। ਪਿਆਰਿਓ, ਕੇਵਲ ਅਸੀਂ ਮੁਕਤਸਰ ਦੀ ਗੱਲ ਕਰਨੇ ਹਾਂ, ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਹਾਂ। ਹੋ ਸਕਦਾ ਕਈਆਂ ਨੂੰ ਪਾਏ ਨਾ, ਉਹਨਾਂ ਨੇ ਤਾਂ ਕਾਗਜ਼ 'ਤੇ ਲਿਖ ਕੇ ਦਿੱਤਾ ਅਤੇ ਅਖੀਰ 'ਤੇ ਸੀਨੇ 'ਤੇ ਫੱਟ ਖਾ ਕੇ ਆਪਣੇ ਖੂਨ ਨਾਲ ਧੋ ਕੇ ਰੱਖ ਦਿੱਤਾ, ਉਹ ਕਾਗਜ਼ ਹੀ ਖੂਨ ਨਾਲ ਧੋ ਦਿੱਤਾ। ਅਤੇ ਜਿਹੜਾ ਅੱਜ ਆਪਣੇ ਮੂੰਹ 'ਤੇ ਲਿਖ ਕੇ ਤੁਰਦਾ ਹੈ, ਹੋਵੇ ਕਹਾਏ ਸਿੱਖ ਅਤੇ ਕੇਸ ਕਤਲ ਕਰਕੇ ਕਹਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ, ਪਿਆਰਿਆ ਉਹਨਾਂ 'ਤੇ ਕਾਗਜ਼ 'ਤੇ ਲਿਖ ਕੇ ਦਿੱਤਾ, ਤੂੰ ਤਾਂ ਮੂੰਹ 'ਤੇ ਲਿਖ ਕੇ ਚੱਲ ਪਿਆ ਕਿ ਤੂੰ ਮੇਰਾ ਗੁਰੂ ਨਹੀਂ ਅਤੇ ਮੈਂ ਤੇਰਾ ਸਿੱਖ। ਕੇਸਾਂ ਦੀ ਬੇਅਦਬੀ ਕਰਦੇ ਹਾਂ, ਮੇਰੀ ਬੇਨਤੀ ਹੈ ਕੇਵਲ ਇਸ ਕਰਕੇ ਨਹੀਂ, ਤੁਸੀਂ ਮੈਨੂੰ ਬਹੁਤ ਚੰਗਾ ਕਹੋ, ਮੈਂ ਤੁਹਾਨੂੰ ਮਿੱਠੀਆਂ ਗੱਲਾਂ ਸੁਣਾ ਜਾਂ। ਆਖਰ ਇਤਿਹਾਸ ਤਵਾਰੀਖ ਜ਼ਿੰਦਗੀ ਕਮਾਉਣ ਵਾਸਤੇ ਹੈ। ਜਦੋਂ ਮਾਂ ਭੈਣੇ ਬੀਬੀਏ ਤੂੰ ਸ਼ੀਸ਼ੇ ਸਾਹਮਣੇ ਖਲੋ ਕੇ ਕੇਸਾਂ ਦੀ ਬੇਅਦਬੀ ਕਰਨੀ ਹੈ, ਅਸਲ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਲਿਖ ਕੇ ਦੇਣੀ ਪਈ ਹੈ ਮੈਂ ਤੇਰੀ ਧੀ ਨਹੀਂ ਅਤੇ ਤੂੰ ਮੇਰਾ ਗੁਰੂ, ਮੈਂ ਤੇਰੀ ਬੱਚੀ ਨਹੀਂ ਤੂੰ ਮੇਰਾ ਬਾਪ ਨਹੀਂ। ਜਦੋਂ ਤੈਨੂੰ ਰੱਬ ਨੇ ਇੰਨਾ ਧਨ ਪਦਾਰਥ ਦਿੱਤਾ, ਸ਼ਾਮ ਨੂੰ ਦਾਰੂ ਦੀ ਬੋਤਲ ਖੋਲ੍ਹ ਕੇ ਡਕਾਂ ਡਕ ਕਰਕੇ ਦਾਰੂ ਪੀਣਾ, ਸੱਚ ਜਾਣੀ ਤੂੰ ਰੋਜ਼ ਲਿਖ ਕੇ ਦੇਣਾ ਕਿ ਗੁਰੂ ਗੋਬਿੰਦ ਸਿੰਘ ਤੂੰ ਮੇਰਾ ਗੁਰੂ ਨਹੀਂ ਅਤੇ ਮੈਂ ਤੇਰਾ ਸਿੱਖ ਨਹੀਂ। ਅੱਜ ਜੁੜ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ, ਤੈਨੂੰ ਸੀਨੇ ਵਿੱਚ ਤੀਰ ਖਾਣ ਲਈ ਨਹੀਂ ਕਹਿੰਦੇ, ਤੈਨੂੰ ਪੁਰਜਾ ਪੁਰਜਾ ਕੱਟ ਕੇ ਮਰਨ ਲਈ ਨਹੀਂ ਕਹਿੰਦੇ, ਸਿਰਫ ਤੂੰ ਚਰਨ ਪਕੜ ਕੇ ਕਹਿ ਦੇ ਦਾਤਾ ਉਹਨਾਂ ਦੀ ਤਾਂ ਕੁਛ ਮਹੀਨੇ ਟੁੱਟੀ ਅਤੇ ਕੁਝ ਦਿਨਾਂ ਵਿੱਚ ਗੰਢੀ ਗਈ, ਮੈਂ ਤਾਂ ਕਰੋੜਾਂ ਜਨਮਾਂ ਦਾ ਟੁੱਟਿਆ ਹੋਇਆ, ਮੇਰੀ ਟੁੱਟੀ ਗੰਢ ਲੈ, ਮੈਨੂੰ ਵਿਛੜੇ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈ। ਮੈਂ ਸ਼ੁਰੂਆਤ ਕੀਤੀ ਸੀ ਵਿਛੋੜਾ ਸਭ ਤੋਂ ਵੱਡਾ ਦੁੱਖ ਹੈ, ਰੱਬ ਕਰੇ ਕਿ ਕਿਸੇ ਦਾ ਗੁਰੂ ਤੋਂ ਵਿਛੋੜਾ ਨਾ ਪੈ ਜਾਏ। ਜੇ ਵਿਛੜਿਆ ਹੈ ਇਸ ਜਨਮ ਵਿੱਚ ਆ ਜਾ, ਚਰਨ ਪਕੜ ਲੈ ਬਖਸ਼ਿਆ ਜਾਏਗਾ, ਅਤੇ ਜੇ ਨਾ ਮੰਨਿਓ ਫਿਰ ਗੁਰੂ ਅਮਰਦਾਸ ਦੀ ਪੌੜੀ ਚੇਤੇ ਰੱਖੀ, ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾਂ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਇਹ ਕੇਵਲ ਗਾਉਣ ਲਈ ਨਹੀਂ, ਇਹ ਸਮਝਣ ਵਾਸਤੇ ਸੀ, ਟੁੱਟੀ ਗੰਢਾਉਣ ਵਾਸਤੇ ਸੀ। ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾਂ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਕਿਤੇ ਟੁੱਟੀ ਹੋਵੇ ਤੇ ਕਹਿੰਦੇ ਨੇ ਫਿਰ ਮੁਕਤ ਪਾਏ ਲਾਗ ਚਰਨੀ, ਤੇ ਗੁਰੂ ਇਹ ਨਹੀਂ ਕਹਿੰਦਾ ਜਾ ਭਾਜਾ ਮੇਰੇ ਘਰੋਂ, ਕਹਿੰਦੇ ਨੇ ਆ ਪੁੱਤਰ ਜੇ ਆ ਗਿਆ ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਪਿਆਰਿਓ ਆਓ, ਜੇ ਭਾਈ ਮਹਾਂ ਸਿੰਘ ਦੇ ਖੂਨ ਨੂੰ ਪਿਆਰ ਕਰਦੇ ਹੋ, ਜੇ ਟੁੱਟੀ ਗੰਢਣ ਵਾਲੇ ਵੀਰਾਂ ਨੂੰ ਪਿਆਰ ਕਰਦੇ ਹੋ, ਤੇ ਇੱਕ ਤਾਂ ਆਪਣੇ ਅੰਦਰੋਂ ਜੁੜਨ ਦਾ ਯਤਨ ਕਰੀਏ, ਬਾਹਰੋਂ ਵੀ ਜੁੜੀਏ ਬਾਣੀ ਕਰਕੇ, ਅੰਦਰੋਂ ਜੁੜੀਏ ਬਾਣੀ ਕਰਕੇ। ਹੁਣ ਅਸੀਂ ਪ੍ਰਸ਼ਨ ਕਰਨੇ ਆ, ਬੱਚੇ ਸਾਡੇ ਕੇਸ਼ ਕਿਉਂ, ਕਿਰਪਾਨ ਕਿਉਂ, ਕੜਾ ਕਿਉਂ, ਕਸ਼ਹਿਰਾ ਕਿਉਂ? ਅਸੀਂ ਯਤਨ ਕਰਨੇ ਆ ਕਿ ਉਹਨਾਂ ਨੂੰ ਸਮਝਾਉਂਦੇ ਹਾਂ ਉਦਾਹਰਨਾਂ ਦੇ ਕੇ। ਮੈਂ ਸਿਰਫ ਦੋ ਚਾਰ ਮਿੰਟ ਤੁਹਾਡੇ ਲੈਣੇ ਨੇ। ਕੇਸ ਇਸ ਕਰਕੇ, ਕੰਘਾ ਇਸ ਕਰਕੇ, ਪ੍ਰੋਫੈਸਰ ਪੂਰਨ ਸਿੰਘ ਅਲਬੇਲਾ ਕਵੀ, ਭਗਤ ਪੂਰਨ ਸਿੰਘ ਨਹੀਂ ਪ੍ਰੋਫੈਸਰ ਪੂਰਨ ਸਿੰਘ, ਉਹਨੂੰ ਕਿਸੇ ਵੀ ਪੁੱਛਿਆ ਕਿਰਪਾਨ ਪਾਈ ਕੇਸ ਰੱਖੇ ਇਹਨਾਂ ਦੇ ਅਰਥ ਕੀ? ਉਹ ਕਹਿਣ ਲੱਗੇ ਸੁਹਾਗਣ ਤੁਰੀ ਜਾਂਦੀ ਏ, ਹੱਥ ਵਿੱਚ ਚੂੜਾ ਪਾਇਆ, ਕੇਸਾਂ ਵਿੱਚ ਮਾਂਗ ਵਿੱਚ ਸੰਦੂਰ ਪਿਆ ਹੈ, ਉਹਨੂੰ ਰੋਕ ਕੇ ਪੁੱਛ ਲੈ ਸੰਦੂਰ ਦੇ ਅਰਥ ਕੀ? ਸੁਹਾਗਣ ਨੇ ਮਾਂਗ ਵਿੱਚ ਸੰਦੂਰ ਪਾਇਆ, ਤੂੰ ਪੁੱਛੇ ਅਰਥ ਕੀ? ਇਹਦੇ ਅਰਥ ਇੱਕੋ ਨੇ, ਇਹਦੇ ਸਿਰ ਦਾ ਸਾਈਂ ਇਹਦੇ ਸਿਰ 'ਤੇ ਖਲੋਤਾ, ਮੇਰੇ ਕੇਸ 'ਤੇ ਕਕਾਰ, ਕਹਿੰਦੇ ਨੇ ਮੇਰਾ ਗੁਰੂ ਗੋਬਿੰਦ ਸਿੰਘ ਮੇਰੇ ਸਿਰ 'ਤੇ ਖਲੋਤਾ, ਮੈਂ ਖਸਮ ਵਾਲਾ ਹਾਂ। ਸੰਦੂਰ ਕੇਵਲ ਅਰਥ ਕਰਦਾ ਕਿ ਮੇਰੇ ਸਿਰ 'ਤੇ ਮੇਰਾ ਖਸਮ ਹੈ। ਆਓ ਗੁਰੂ ਕੇ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੁੜੀਏ ਅਤੇ ਅੰਦਰੋਂ ਵੀ ਜੁੜੀਏ। ਅੱਜ ਦੇਖੋ ਕਿਉਂ ਕੌਮ ਦੀ ਤਰਾਸਦੀ ਹੈ, ਬਾਹਰੋਂ ਪ੍ਰਤੀਤ ਹੁੰਦੇ ਨੇ ਜੁੜੇ ਨੇ, ਅੰਦਰੋਂ ਕਾਮ ਅਤੇ ਕ੍ਰੋਧ ਨੇ ਥੋਥਿਆਂ ਕੀਤਾ ਹੈ। ਬਾਬੇ ਕਬੀਰ ਨੇ ਇੱਕ ਬਚਨ ਕਿਹਾ, ਮੈਂ ਸੰਪੂਰਨਤਾ ਇਹਦੇ 'ਤੇ ਕਰਨਾ, ਕਹਿਣ ਲੱਗੇ ਸਾਉਣ ਦਾ ਮਹੀਨਾ ਆਇਆ, ਅੰਬ ਦੀ ਟਾਹਣੀ ਨੂੰ ਫਲ ਲੱਗੇ, ਕੁਝ ਫਲ ਟਾਹਣੀ ਨੂੰ ਚਮੜੀ ਕਰਕੇ ਲੱਗੇ, ਛਿਲਕੇ ਕਰਕੇ ਲੱਗੇ, ਪਰ ਅੰਦਰੋਂ ਉਦਣ ਟੁੱਟ ਗਏ ਜਿੱਦਣ ਤੇਜ਼ ਹਵਾ ਚੱਲੀ ਸੀ, ਪਰ ਲੱਗੇ ਟਾਹਣੀ ਨਾ ਰਹੇ। ਕੁਝ ਐਸੇ ਸਨ ਜਿਹੜੇ ਟਾਹਣੀ ਨਾਲ ਵੀ ਜੁੜੇ, ਬਾਹਰੋਂ ਵੀ ਛਿਲਕੇ ਕਰਕੇ ਜੁੜੇ ਅਤੇ ਅੰਦਰੋਂ ਵੀ ਜੁੜੇ, ਇੱਕੋ ਟਾਣੀ ਨੂੰ ਦੋ ਫਲ ਲੱਗੇ। ਅਤੇ ਜਿੱਦਣ ਮਾਲੀ ਇਹਨਾਂ ਨੂੰ ਤੋੜ ਕੇ ਲਿਜਾਣ ਆਇਆ, ਪੱਕਿਆਂ ਹੋਇਆਂ ਨੂੰ ਤਾਂ ਟੋਕਰੀ ਵਿੱਚ ਪਾ ਕੇ ਲੈ ਗਿਆ, ਅਤੇ ਜਿਹੜੇ ਅੰਦਰੋਂ ਟੁੱਟੇ ਸਨ ਬਾਹਰੋਂ ਜੁੜੇ ਦਿਸਦੇ ਸਨ, ਉਹਨਾਂ ਦੇ ਰੰਗ ਕਾਲੇ ਪੱਥਰ ਦੀ ਤਰ੍ਹਾਂ ਕਠੋਰ। ਪੁੱਛ ਲਿਆ, ਤੂੰ ਇਹ ਕਿਉਂ ਨਹੀਂ ਤੋੜਦਾ, ਜੁੜੇ ਤਾਂ ਇਹ ਵੀ ਨੇ। ਕਹਿਣ ਲੱਗੇ, ਇਹ ਛਿਲਕੇ ਕਰਕੇ ਜੁੜੇ ਨੇ, ਅੰਦਰੋਂ ਤਾਂ ਉਦਣ ਹੀ ਟੁੱਟ ਗਏ ਸਨ ਜਿੱਦਣ ਤੇਜ਼ ਹਨੇਰੀ ਚੱਲੀ ਸੀ। ਪਿਆਰਿਓ, ਆਓ ਟੁੱਟੀ ਗੰਢਾਈਏ, ਬਾਹਰੋਂ ਵੀ ਜੁੜੀਏ ਬਾਣੇ ਕਰਕੇ, ਅੰਦਰੋਂ ਜੁੜੀਏ ਸੁਰਤ ਕਰਕੇ। ਜੇ ਅੰਦਰੋਂ ਸੁਰਤ ਕਰਕੇ ਜੁੜ ਗਿਓ ਤੇ ਸੱਚ ਜਾਣੀ ਕਦੀ ਟੁੱਟੇਗਾ ਨਹੀਂ, ਤੇ ਜੇ ਨਾ ਟੁੱਟੋ ਫਿਰ ਬਾਬਾ ਜੀ ਕਹਿੰਦੇ ਨੇ, ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਮਿਹਰ ਕਰੇ, ਅਸੀਂ ਉਹਨਾਂ ਮੁਕਤਸਰ ਦੇ ਸ਼ਹੀਦਾਂ ਦੀ ਯਾਦ ਨੂੰ ਹਿਰਦੇ ਵਿੱਚ ਸਮੋ ਕੇ ਗੁਰੂ ਕਾ ਅਦਬ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਕੱਲ੍ਹ ਨੂੰ ਧੰਨ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਸੱਚ ਸਿਰਜਣਹਾਰਾ ਆਪ ਠੰਡਾ ਅਤੇ ਬੈਠਾ ਤੱਤੀ ਤਵੀ 'ਤੇ, ਆਪ ਸ਼ੀਤਲ ਅਤੇ ਸ਼ੀਸ਼ ਵਿੱਚ ਗਰਮ ਰੇਤਾ, ਇਹਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ।